एक ओंकार सतनाम कर्ता पुरुष निर्भव निर्वैर अकाल मूरत अरुणी सैवं गुर प्रसाद जप आद सच जुगाद सच है भी सच नानक होसी भी सच करो कृपा सारे आखो आद सच जुगाद सच
है भी सच नानक होसी भी सच
करो कृपा जी आद सच जुगाद
सच नानक होसी भी सच
फिर जुड़ो जी आद सच जुगाद सच है भी
सच नानक होसी भी सच
एक बार फिर करो कृपा जी आद सच जुगाद
सच है भी सच नानक होसी भी सच
बेशुमार अथाह अगणत अतुल ज्यों बलाव हो धन गुरु ग्रंथ साहिब पिता जी ज्यों बलाव हो त्यों नानक दास बोले मैं मूर्ख की केतक बात है कोट पराधी तरिया रे बड़ा निम्रता दा शब्द जे कोट पराधी तरिया रे मैं मूर्ख की केतक बात है कोट पराधी तरिया रे गुर नानक जिन सुनिया पेखिया से फिर गर्भास ना परिया रे गुर नानक जिन सुनिया पेखिया से फिर गर्भास ना परिया रे वाहिगुरु जी का खालसा वाहिगुरु जी की फतेह गुरु प्यारे गज के आखो वाहिगुरु जी का खालसा वाहिगुरु जी की फतेह सतगुरु दी अपार बख्शिश दा सदका रहमत दा सदका आप जी गुरमुख माई भाई धन गुरु ग्रंथ साहिब महाराज पातशाह दे दर्शन दीदार करन लई मन विच फुरना बना के पट एक शब्द बड़ा प्यारा कहिंदा है सो कहो टल गुर सेव ही है अहनस सहज सपाए दर्शन पर से है गुरु के जन्म मरण दुख दुख जाए ध्यान दियो एकाग्रता ना सुते सिद्ध कई बार पढ़ते हैं यह वचन ध्यान नहीं दिता कि गुरु ग्रंथ साहब दे विच सब तो वड्डा दुख किनू आख्या है गुरमुख प्यारे हो अपनी सुरत नू जगा के गुरु की शरण विच बैठिया करो गुरु ग्रंथ साहब दे विच जम्मण मरना वड्डा विछोड़ा जम्मण मरना वड्डा विछोड़ा सब तो वड्डा विछोड़ा सब तो वड्डा दुख गुरबाणी दे विच सब तो वड्डी सजा दसी है जम्मणा ते मरना यह जम्मण ते मरन दा दुख जिहड़ा कितों भी नहीं मिटदा भट कहिंदा है जे कदी गुरु दे दीदार हो जाण जीव आत्मा नू दर्शन पर से है गुरु के जन्म मरण दुख जाए जम्मण मरण का दुख दूर हो जाता है ते आप जी उस सतगुरु पूरे दे दर्शन किते ने आण के जेदे दीदार कित्या तो डिठे सच्चे पातशाह मल जन्म जन्म की कटी है एक जन्म की नहीं कदी ध्यान दिया करो एक एक बचन वल जन्म जन्म की कटी है जन्म जन्म की मैल जड़ी लगी है जन्म जन्म के वजोगों के विछोड़े की मैल जड़ी लगी सतगुरु के हजूरी विच आण के सत्ता बलवंड यह वचन कह रहे ने होवै सिवत खसम दी नूर अरशों कुरशों झटी है तुद डिठे सच्चे पातशाह मल जन्म जन्म की कटी है उस गुरु वल नेत्र चुको सतगुरु गरीब पातशाह दे चरणा नाल जुड़ के एक रास होके पढ़िए गुरपूरा सुखदाता मेरा गुरपूरा सुखदाता गुरपूरा
सुखदाता मेरा गुरपूरा ਪੂਰਾ ਸੁਖ ਦਾਤਾ,
ਗੁਰ ਪੂਰਾ ਸੁਖ ਦਾਤਾ ਮੇਰਾ, ਗੁਰ ਪੂਰਾ ਸੁਖ ਦਾਤਾ, ਗੁਰ ਪੂਰਾ
ਸੁਖ ਦਾਤਾ ਮੇਰਾ, ਗੁਰ ਪੂਰਾ ਸੁਖ ਦਾਤਾ,
ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ
ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ,
ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ
ਕਾਟ ਕਰੇ ਮਨ
ਪੂਰਨ ਪੁਰਖ ਵਿਦਾਤਾ, ਪੂਰਨ ਪੁਰਖ ਵਿਦਾਤਾ, ਪੂਰਨ
ਪੁਰਖ ਵਿਦਾਤਾ, ਪੂਰਨ ਪੁਰਖ ਵਿਦਾਤਾ,
ਪੂਰਨ ਪੁਰਖ ਵਿਦਾਤਾ, ਪੂਰਨ ਪੁਰਖ ਵਿਦਾਤਾ, ਪੂਰਨ
ਪੁਰਖ ਵਿਦਾਤਾ, ਪੂਰਨ ਪੁਰਖ ਵਿਦਾ,
ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ
ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ,
ਕਰੇ ਮਨ ਨਿਰਮਲ, ਕਰੇ ਮਨ ਨਿਰਮਲ, ਕਰੇ ਮਨ ਕਰੇ ਮਨ ਨਿਰਮਲ, ਕਰੇ ਮਨ ਨਿਰਮਲ, ਕਰੇ ਮਨ
ਨਿਰਮਲ, ਕਰੇ ਮਨ ਨਿਰਮਲ,
ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ
ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ,
ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ
ਬੰਧਨ ਕਾਟੇ,
ਗੁਰਪੂਰਾ ਸੁਖ ਦਾਤਾ ਮੇਰਾ, ਗੁਰਪੂਰਾ ਸੁਖ ਦਾਤਾ, ਗੁਰਪੂਰਾ
ਦਾਤਾ ਮੇਰਾ, ਗੁਰਪੂਰਾ ਸੁਖ ਦਾਤਾ,
ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ
ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੇ ਬੰਧਨ ਕਾਟੇ,
ਗੁਰ ਕਾ ਸਿੱਖ ਬੇਕਾਰ ਤੇ ਹਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ, ਗੁਰ ਕਾ
ਸਿੱਖ ਬੇਕਾਰ ਤੇ ਹਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ,
ਵਾਹਿਗੁਰੂ 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 ਜੁੜ ਜਾਓ, ਵਾਹਿਗੁਰੂ 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 ਬਚਨ ਨੂੰ ਸਮਝੋ। ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਗੁਰ, ਮੇਰਾ ਗੁਰੂ, ਮੇਰਾ ਗੁਰ ਪੂਰਾ ਸੁਖ ਦਾਤਾ, ਮੇਰਾ ਪੂਰਾ ਗੁਰੂ ਜਿਹੜਾ ਹੈ ਕਾਹਦਾ ਦਾਤਾ ਹੈ ਜੀ? ਸਾਰੇ ਆਖੋ ਕਾਹਦਾ? ਸੁੱਖਾਂ ਦਾ ਦਾਤਾ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈਏ। ਇੱਥੇ ਕਹਿੰਦੇ ਨੇ ਮੇਰਾ ਜਿਹੜਾ ਪੂਰਾ ਗੁਰੂ ਆ ਸੁੱਖਾਂ ਦਾ ਦਾਤਾ ਹੈ, ਤੇ ਅਗਲੇ ਬਚਨ ਵੱਲ ਮੈਂ ਆਪ ਜੀ ਦੀ ਤਵੱਜੋ ਦੇਵਣੀ ਚਾਹੁੰਦਾ। ਕਹਿੰਦੇ ਬੰਧਨ ਕਾਟ ਕਰੇ ਮਨ ਨਿਰਮਲ, ਕਿਹੜੇ ਬੰਧਨ ਨੇ ਜਿਨ੍ਹਾਂ ਨੂੰ ਕੱਟ ਕੇ ਉਹ ਗੁਰੂ ਮਨ ਨੂੰ ਨਿਰਮਲ ਕਰਦਾ ਹੈ, ਪਵਿੱਤਰ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਜਦੋਂ ਤੁਸੀਂ ਇਹ ਬਚਨ ਪੜ੍ਹਦੇ ਹੋ, ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਤਾਰੇ, ਬਸਰੇ ਹਿਰਦੇ ਗੁਰ ਚਰਨ ਵਿਆਰੇ। ਤੇ ਅੱਗੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਆ ਜੇ ਬੰਧਨ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਲੀਨਾ ਦਾ ਇੱਥੇ ਮਤਲਬ ਲੀਨ ਹੋ ਗਿਆ। ਕਾਹਦੇ ਵਿੱਚ? ਕਾਮ ਕ੍ਰੋਧ ਲੋਭ ਤੇ ਮੋਹ ਦੇ ਵਿੱਚ ਮਨ ਹੋ ਗਿਆ ਲੀਨ, ਐਸਾ ਫਸ ਗਿਆ, ਐਸਾ ਫਸ ਗਿਆ। ਕਹਿੰਦਾ ਇਹ ਤੋਂ ਤੇ ਬਾਹਰ ਹੋਇਆ ਹੀ ਨਹੀਂ ਜਾ ਸਕਦਾ, ਮੋਹ ਤੇ ਛੱਡਿਆ ਹੀ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਕਾਮ ਬਹੁਤ ਬਲੀ ਹੈ ਇਹ ਛੱਡਿਆ ਹੀ ਨਹੀਂ ਜਾ ਸਕਦਾ, ਕੋਈ ਕਹਿੰਦਾ ਜੀ ਮੇਰਾ ਗੁੱਸਾ ਹਟਦਾ ਹੀ ਨਹੀਂ, ਕੋਈ ਕਹਿੰਦਾ ਲੋਭ ਮੇਰੇ ਕੋਲੋਂ ਛੱਡਿਆ ਹੀ ਨਹੀਂ ਜਾਂਦਾ, ਐਸਾ ਲੀਨ ਹੋ ਗਿਆ ਇਹਦੀ ਗੁਲਾਮੀ ਵਿੱਚ ਫਸ ਗਿਆ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਜਦੋਂ ਲੀਨ ਹੀ ਹੋ ਗਿਆ ਤੇ ਹੋਰ ਕੋਈ ਚਾਰਾ ਹੀ ਨਾ ਰਿਹਾ, ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਣ ਕੇ ਇਹਨੇ ਹੱਥ ਜੋੜ ਕੇ ਆਖਿਆ ਏਕ ਕੋਟ ਪੰਚ ਸਿਕ ਦਾਰਾ ਪੰਚੇ ਮੰਗੈ ਹਾਲਾ। ਸਤਿਗੁਰੂ ਇੱਕ ਐਸੇ ਕਿਲੇ ਦੇ ਵਿੱਚ ਮੈਂ ਰਹਿ ਰਿਹਾ ਜਿਹਦੇ ਵਿੱਚ ਪੰਜ ਸਿਕਦਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਪੰਜੇ ਹੀ ਮੇਰੇ ਕੋਲੋਂ ਆਣ ਕੇ ਮਾਮਲਾ ਮੰਗਦੇ ਨੇ। ਆਖੋ ਸਤਨਾਮ ਸ੍ਰੀ ਪੰਚੇ ਮੰਗੈ ਹਾਲਾ, ਜਿਵੇਂ ਨਾਹੀਂ ਮੈਂ ਕਿਸੇ ਕੀ ਬੋਈ ਐਸਾ ਦੇਣ ਦੁਖਾਲਾ। ਹੇ ਮਹਾਰਾਜ ਇੰਨਾ ਦੁਖੀ ਕਰਦੇ ਨੇ, ਇਤਨਾ ਦੁਖੀ ਕਰਦੇ ਨੇ, ਮੈਂ ਕਿਸੇ ਦੀ ਜ਼ਮੀਨ ਵੀ ਨਹੀਂ ਬੋਈ, ਇਹ ਪੰਜੇ ਆਣ ਕੇ ਮੇਰਾ ਜੋ ਕੁਝ ਹੁੰਦਾ ਲੁੱਟ ਕੇ ਲੈ ਜਾਂਦੇ ਨੇ। ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ, ਹਰੀ ਦੇ ਲੋਗੋ ਸਤਸੰਗੀਓ ਮੈਨੂੰ ਇੱਕ ਇੱਕ ਨਿਤ ਨਿਤ ਹਰ ਦਿਹਾੜੇ ਮਨ ਰੂਪੀ ਪਟਵਾਰੀ ਇਹਨਾਂ ਪੰਜਾਂ ਦੀ ਫੌਜ ਲੈ ਕੇ ਆਣ ਕੇ ਸਭ ਕੁਝ ਲੁੱਟ ਕੇ ਲੈ ਜਾਂਦਾ ਹੈ, ਤੇ ਮਾਰਗ ਮੇਰੀ ਕਿਤੇ ਪੇਸ਼ ਨਹੀਂ ਜਾਂਦੀ। ਤੇ ਹੁਣ ਵਾਸਤਾ ਪਾਇਆ ਸੋ ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਪਹਿਲੀ ਗੱਲ ਤੇ ਜਿਹਨੂੰ ਇਹ ਸੁਧ ਆ ਜਾਏ, ਜਿਹਨੂੰ ਇਹ ਚੇਤਾ ਆ ਜਾਏ ਕਿ ਗੁਰੂ ਕੇ ਪਿਆਰਿਓ ਮੈਂ ਲੁੱਟਿਆ ਜਾ ਰਿਹਾ, ਮੈਂ ਇਸ ਗੱਲ ਦਾ ਪਤਾ ਵੀ ਕਿਹਨੂੰ ਲੱਗਾ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਥਾਂ ਤੇ ਤੀਸਰੇ ਬਾਪੂ ਨੇ ਬਚਨ ਕੀਤਾ ਇਕਾਗਰਤਾ ਬਖਸ਼ਿਓ ਇਸ ਦੇਹੀ ਅੰਦਰ ਪੰਚ ਚੋਰ ਵਸੇ। ਬੋਲੋ ਇਸ ਦੇਹੀ ਅੰਦਰ ਕਿਹੜੇ ਕਿਹੜੇ ਜੀ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਪੰਜ ਚੋਰ ਵਸਦੇ ਨੇ ਇਸ ਦੇਹੀ ਵਿੱਚ। ਮਗਰ ਪਤਾ ਕਿਹਨੂੰ? ਘਰ ਦੇ ਵਿੱਚ ਤੇ ਕੋਈ ਚੋਰ ਆ ਜਾਏ ਤੇ ਉਹਦੀ ਰਬਟ ਲਿਖਾਉਣ ਜਾਂਦੇ ਆ ਜੀ ਮੇਰੇ ਘਰ ਚੋਰੀ ਹੋ ਗਈ, ਚੋਰ ਆ ਗਿਆ। ਹਾਲਾਂਕਿ ਕੀ ਚੀਜ਼ ਚੁੱਕੀ? ਟੀਵੀ ਚੁੱਕ ਲਿਆ, $500 ਦਾ ਹੋਊ, $1000 ਦਾ ਹੋਊ, ਉਹਦੀ ਰਿਪੋਰਟ ਤੇ ਕਰਾਉਂਦੇ ਆ। ਮਗਰ ਜਿਸ ਘਰ ਵਿੱਚ 24 ਘੰਟੇ ਪੰਜ ਚੋਰ ਲੱਗੇ ਨੇ, ਕਦੀ ਇਹਦੀ ਰਿਪੋਰਟ ਲਿਖਾਉਣ ਗਏ ਹੋ? ਕਦੀ ਆਖਿਆ ਜੇ ਜਾ ਕੇ ਹਰ ਕੇ ਲੋਗਾ ਮੌਕੋ ਨੀਤ ਦੱਸੇ ਪਟਵਾਰੀ? ਕਦੀ ਰੋਏ ਹੋ ਗੁਰੂ ਦੇ ਅੱਗੇ? ਕੋਈ ਬੱਚੀ ਦੱਸੇ, ਕੋਈ ਭਰਾ ਦੱਸੇ, ਕੋਈ ਗੁਰਮੁਖ ਪਿਆਰਾ ਦੱਸੇ, ਜਿਤਨਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਆਖਿਆ ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਮੈਂ ਬਾਹਾਂ ਖੜ ਲਈਆਂ ਉੱਚੀਆਂ, ਬਾਹਾਂ ਉਦੋਂ ਖੜੀਆਂ ਕਰੀ ਦੀਆਂ ਜਦੋਂ ਹਾਰ ਜਾਈਏ। ਆਖੋ ਸਤਨਾਮ ਸ੍ਰੀ, ਚੇਤਾ ਕਰਿਓ ਜਦੋਂ ਜੰਗ ਹੁੰਦੀ ਆ ਦੋਵਾਂ ਪਾਸਿਆਂ ਤੋਂ, ਉਹਨਾਂ ਚਿਰ ਗੋਲੀ ਚੱਲਦੀ ਰਹਿੰਦੀ ਜਦੋਂ ਦੋਵਾਂ ਪਾਸਿਆਂ ਤੋਂ ਬਾਹਾਂ ਨਾ ਕੋਈ ਖੜੀਆਂ ਕਰੇ। ਜੰਗ ਦਾ ਅਸੂਲ ਆ ਕਿ ਇੱਕ ਪਾਸੇ ਵਾਲਾ ਬਾਹਾਂ ਖੜੀਆਂ ਕਰਦੇ ਤੇ ਦੂਸਰੇ ਪਾਸੇ ਨੂੰ ਜੰਗ ਬੰਦ ਕਰਨੀ ਪੈਂਦੀ। ਇੱਥੇ ਵੀ ਬਾਬਾ ਕਬੀਰ ਕਹਿੰਦੇ ਜਦੋਂ ਮੇਰੀ ਕੋਈ ਪੇਸ਼ਨਾ ਇਹਨਾਂ ਪੰਜਾਂ ਦੇ ਨਾਲ ਗਈ, ਇਹ ਪੰਜ ਬੜੇ ਵੱਡੇ ਮਹਾਂਬਲੀ ਗੁਰਬਾਣੀ ਦੇ ਵਿੱਚ ਦੱਸੇ ਨੇ, ਕਾਮ ਕ੍ਰੋਧ ਮਹਾਂ ਵੱਡ ਦੁੰਦਰ ਤੇ ਮਨ ਮਵਾਸੀ ਰਾਜਾ। ਉੱਥੇ ਮਨ ਰਾਜਾ ਬਣ ਕੇ ਬਿੱਥਾ, ਬੜੇ ਬੜੇ ਸੂਰਮੇ ਨੇ ਕਾਮ ਤੇ ਕ੍ਰੋਧ ਕਿਸੇ ਨੂੰ ਅੰਦਰ ਲੱਗਣ ਹੀ ਨਹੀਂ ਦਿੰਦੇ, ਕਿਤੇ ਸੁਰਤ ਅੰਦਰ ਆਉਣ ਹੀ ਨਹੀਂ ਦਿੰਦੇ। ਤੇ ਕਹਿੰਦੇ ਨੇ ਫਿਰ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਪੁਕਾਰ ਕੀਤੀ, ਸਾਹਿਬਾ ਮੈਂ ਹਾਰ ਗਿਆ ਹੀ, ਉੱਪਰ ਪੂਜਾ ਕਰ। ਪੂਜਾ ਕਹਿੰਦੇ ਨੇ ਬਾਹਾਂ ਨੂੰ, ਕਹਿੰਦੇ ਮੈਂ ਇਤਰਾ ਬਾਹਾਂ ਖੜੀਆਂ ਕਰ ਲਈਆਂ ਅੰਮ੍ਰਿਤ ਵੇਲੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਾਵਾਂ ਮਾਰ ਕੇ ਰੋਪਿਆ, ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ, ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਤੇ ਫਿਰ ਕੀ ਹੋਇਆ? ਤਿੰਨ ਹੋਲੀਆ ਉਬਾਰੀ ਪਿਆਰੇ, ਤਿੰਨ ਹੋਲੀਆ ਉਬਾਰੀ, ਤਿੰਨ ਹੋਲੀਆ ਤਿੰਨ ਹੋਲੀਆ ਉਬਾਰੀ ਪਿਆਰੇ, ਤਿੰਨ ਹੋਲੀਆ ਉਬਾਰੀ, ਤਿੰਨ ਹੋਲੀਆ ਉਭਾਰੀ ਦਾ ਮਤਲਬ ਬਚਾ ਲਿਆ, ਉਭਾਰੀ ਦਾ ਮਤਲਬ ਸਾਰੇ ਦੱਸੋ। ਜਦੋਂ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਤਰਲਾ ਪਾਇਆ, ਹੇ ਮੇਰੇ ਸਾਹਿਬਾ ਮੈਂ ਹਾਰ ਗਿਆ, ਮੇਰੇ ਕੋਲੋਂ ਇਹ ਪੰਜ ਕਾਬੂ ਨਹੀਂ ਆਉਂਦੇ, ਪੰਜ ਬਖਾਦੀ ਇੱਕ ਗਰੀਬਾ ਇਹ ਪੰਜ, ਮੈਂ ਇੱਕ ਪੰਜ ਬਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਯਾਰ ਬਹੁਤ ਸੰਤਾਵੇ ਆਇਓ ਸ਼ਰਨ, ਹੇ ਸਤਿਗੁਰੂ ਤੇਰੀ ਸ਼ਰਨ ਵਿੱਚ ਆ ਰਿਹਾ ਕਰ ਕਰ ਹਾਰਿਓ, ਅਨਕ ਬਹੁ ਭਾਤੀ ਇਹ ਛੋਡੇ ਕਤਹੂ ਨਾਹੀ, ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗਤ ਮਿਟ ਜਾਈ। हे सतगुरु एक गल सुन के आया कि तेरी शरण विच आया पांच खेड़ा छड़ देंदे ने इस करके मैं तेरी पनाह विच आया ते जो जीव आत्मा दी पनाह विच आण के बेनती कर दी जोतड़ी कर दी सगल द्वार को छड़ के गयो तुहारो द्वार बाए गए की लाज अस गोबिंद दास तुहार जदों ये तरला पाउंदी है जीव आत्मा ते फिर मेरे गुरु अर्जन देव महाराज कहिंदे काम क्रोध लोभ मोह मन लीना फिर बंधन काट मुकत गुर कीना आखिया जी फिर पंजे जदों एक बार ते बंधन कटते आपां इत्थे गुरु प्यारे कोई भैन बच्ची कल कह रही सी कि जिन्ना चिर गुरु की संगत विच बैठी दा उन्ना चिर ते इस तरह लगता वे गुरु की कृपा हो गई हुण नहीं कोई खतरा गुरु नानक पातशाह की पनाह विच आ गया मेरा सतगुरु बचा लूगा मगर दो मिनट बाद जदों इत्थों बाहर निकलदे आ ते ओही क्रोध ओही हंकार ओही ईरखा ओही द्वैत ओही सोले गाउण लग पैंदे आ गुरमुख प्यारिओ मेरे सतगुरु गरीब नवाज पातशाह जी कहिंदे ने बड़े प्यार दे वचन ने कहिंदे ने दुख सुख करत जन्म फुन मूआ चरण कमल गुर आश्रम दिया ਇਹ ਦੁੱਖ ਸੁੱਖ ਦੇ ਵਿੱਚ ਕਾਮ ਕਰੋ ਲੋਭ ਮੋਹ ਹੰਕਾਰ ਦੇ ਬੰਧਨਾਂ ਦੇ ਵਿੱਚ ਜੀਵ ਆਤਮਾ ਮਰਦੀ ਰਹਿੰਦੀ ਆ ਤੇ ਗੁਰੂ ਫਿਰ ਆਪਣੇ ਚਰਨ ਕਮਲ ਰੂਪੀ ਆਸ਼ਰਮ ਵਿੱਚ ਜਗ੍ਹਾ ਦੇ ਦਿੰਦਾ ਹੈ ਜਦੋਂ ਕੋਈ ਚਰਨਾਂ ਵਿੱਚ ਉਹਦੀ ਸੁਰਤ ਟਿਕ ਜਾਂਦੀ ਆ ਫਿਰ ਪ੍ਰਤਾਪ ਤੁਹਾਰਾ ਦੇਖ ਕੇ ਜਮ ਦੂਤ ਛੱਡ ਜਾਏ ਫਿਰ ਜਦੋਂ ਉਹਦੇ ਪ੍ਰਤਾਪ ਦੇ ਵਿੱਚ ਜੀਵ ਆਤਮਾ ਜੁੜ ਜਾਂਦੀ ਆ ਫਿਰ ਇਹ ਜਮ ਦੂਤ ਉਹਦਾ ਖਹਿੜਾ ਛੱਡ ਜਾਂਦੇ ਨੇ ਆਓ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਉਹ ਸ਼ਬਦ ਆਖੀਏ ਗੁਰਪੂਰਾ ਸੁਖ ਦਾਤਾ ਮੇਰਾ ਗੁਰਪੂਰਾ ਸੁਖ ਦਾਤਾ ਗੁਰਪੂਰਾ
ਸੁਖ ਦਾਤਾ ਮੇਰਾ ਗੁਰਪੂਰਾ ਸੁਖ ਦਾਤਾ
ਗੁਰਪੂਰਾ ਸੁਖ ਦਾਤਾ ਗੁਰਪੂਰਾ ਸੁਖ ਦਾਤਾ ਗੁਰਪੂਰਾ
ਸੁਖ ਦਾਤਾ
ਬੰਧਨ ਕਾਟ ਕਰੇ ਮਨ ਨਿਰਮਲ ਬੰਧਨ ਕਾਟ ਕਰੇ ਮਨ ਨਿਰਮਲ ਬੰਧਨ ਕਾਟ ਪੂਰਨ ਪੁਰਖ ਵਿਧਾਤਾ ਪੂਰਨ ਪੁਰਖ ਵਿਧਾਤਾ ਪੂਰਨ ਉਹ ਪੂਰਨ ਪੁਰਖ ਵਿਧਾਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਜਿਹੜੇ ਤੁਹਾਡੇ ਪਿਤਾ ਜੀ ਮੇਰੇ ਪਿਤਾ ਜੀ ਨੇ ਨਾ ਸਾਰਿਆਂ ਦੇ ਆਪਣੇ ਪਿਤਾ ਜੀ ਕੌਣ ਨੇ ਧੰਨ ਗੁਰੂ ਜਿੱਦਣ ਅੰਮ੍ਰਿਤ ਛਕਾਇਆ ਸੀ ਕੀ ਆਖਿਆ ਸੀ ਅੱਜ ਤੋਂ ਤੁਹਾਡੇ ਪਿਤਾ ਜੀ ਕੌਣ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਘਰ ਵਿੱਚ ਲੇਟੇ ਪਏ ਸਾਂ ਗੁਰਸਿੱਖ ਪਿਆਰੇ ਪੰਜ ਪਿਆਰੇ ਸਾਹਿਬਾਨ ਨਾਲ ਅੰਮ੍ਰਿਤ ਛਕਾ ਕੇ ਆਏ ਤੇ ਕੋਈ ਬਚਨ ਕਰਦਾ ਸੀ ਇੱਧਰ ਉੱਧਰ ਦੇ ਵਿੱਚ ਤੀਸਰਾ ਬੰਦਾ ਜਿਹੜਾ ਵਿੱਚ ਸੁੱਤਾ ਸੀ ਤੇ ਉਸ ਕਮਰੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਕ ਐਸੀ ਤਸਵੀਰ ਲੱਗੀ ਸੀ ਤੁਸੀਂ ਵੀ ਕਈ ਵਾਰ ਵੇਖੀ ਹੋ ਸਤਿਗੁਰੂ ਨੇ ਹੱਥ ਵਿੱਚ ਕਾਗਜ਼ ਫੜਿਆ ਹੈ ਤੇ ਮੋਰ ਦੇ ਖੰਭ ਨਾਲ ਕੁਝ ਲਿਖ ਰਹੇ ਨੇ ਤਸਵੀਰ ਵੇਖੀ ਹੋਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਵੀਂ ਛਪੀ ਦੀਵਾਰ ਦੇ ਉੱਤੇ ਇੱਕ ਜਾਣਾ ਕਹਿੰਦਾ ਭਾਈ ਗੁਰਮੁਖਾ ਪਿਆਰਿਆ ਇੱਧਰ ਉੱਧਰ ਦੀਆਂ ਗੱਲਾਂ ਨਾ ਕਰ ਵੇਖ ਲਾ ਉਹ ਲਿਖ ਰਿਹਾ ਈ ਇੱਕ ਇੱਕ ਗੱਲ ਸਾਡੀ ਲਿਖ ਰਿਹਾ ਈ ਉਹ ਤੇ ਦੂਸਰਾ ਬੰਦਗੀ ਦੇ ਵਿੱਚ ਰਤਿਆ ਕਹਿੰਦਾ ਕੀ ਪਤਾ ਲਿਖ ਰਿਹਾ ਕਿ ਲਿਖੇ ਜਿਹੜੇ ਪਿਛਲੇ ਉਹਨਾਂ ਦੇ ਕਾਂਟੇ ਮਾਰ ਰਿਹਾ ਧਿਆਨ ਦਿਓ ਜਿਹੜੇ ਪਿੱਛੇ ਲਿਖੇ ਸੀ ਉਹਨਾਂ ਦੇ ਉੱਤੇ ਕਾਂਟੇ ਮਾਰ ਰਿਹਾ ਹੈ ਕਿ ਲੈ ਗੁਰਮੁਖਾ ਪਿਆਰਿਆ ਤੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਅੰਮ੍ਰਿਤ ਸੰਚਾਰ ਕਰਾ ਕੇ ਇੰਨੀਆਂ ਰੂਹਾਂ ਨੂੰ ਗੁਰੂ ਦੇ ਨਾਲ ਚੜਾ ਕੇ ਆਇਓ ਜੇ ਕੋਈ ਪਿਛਲਾ ਕੁਕਰਮ ਮਾੜਾ ਹੋਇਆ ਵੀ ਆ ਤੇ ਪੂਰਨ ਪੁਰਖ ਵਿਧਾਤਾ ਵਿਧਾਤਾ ਹੁੰਦਾ ਲੇਖ ਲਿਖਣ ਵਾਲਾ ਉਹ ਆਪੇ ਹੀ ਲਿਖ ਸਕਦਾ ਵਾ ਤੇ ਆਪੇ ਹੀ ਉਹ ਮੇਟ ਸਕਦਾ ਹੈ ਆ ਹੁਣ ਜਿੱਦਣ ਮੈਂ ਆਇਆ ਨਾ ਐਲੇ ਤੋਂ ਤੇ ਇੱਕ ਮੇਰੇ ਤੋਂ ਅੱਗੇ ਖਲੋਤਾ ਸੀ ਇਮੀਗ੍ਰੇਸ਼ਨ ਦੇ ਅੱਗੇ ਉਹ ਚੈਕਿੰਗ ਕਰਦੇ ਨੇ ਅੱਜ ਕੱਲ ਜਿਹੜੇ ਵਿਜ਼ਟਰ ਵੀਜ਼ੇ ਦੇ ਆਉਂਦੇ ਉਹਨਾਂ ਨੂੰ ਉਹ ਇੰਟਰੀ ਦੇਣ ਵਾਲੇ ਨੇ ਗੁਰਮੁਖ ਪਿਆਰੇ ਉਹ ਪਹਿਲਾਂ ਉਹਨੂੰ ਇੱਕ ਮਹੀਨੇ ਦੀ ਇੰਟਰੀ ਦਿੱਤੀ ਬੜਾ ਹੌਸਲਾ ਵਧਿਆ ਇਸ ਵਚਨ ਦੇ ਵਿੱਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਤੇ ਕਈ ਵਾਰ ਸੋਚਦੇ ਨੇ ਹਾਂ ਵੀ ਜੋ ਪਰਮੇਸ਼ਵਰ ਨੇ ਲਿਖ ਦਿੱਤਾ ਇੱਕ ਵਾਰ ਉਹਨੂੰ ਮਿਟਿਆ ਨਹੀਂ ਜਾ ਸਕਦਾ ਮਗਰ ਇਸ ਵਚਨ ਨੇ ਇੱਕ ਨਵਾਂ ਅੰਦਰ ਬੀਜ ਪੈਦਾ ਕੀਤਾ ਜਦੋਂ ਉਹਨੇ ਇੰਟਰੀ ਇੱਕ ਮਹੀਨੇ ਦੀ ਲਾ ਕੇ ਕਾਲਾ ਜਿਹੜਾ ਬੈਠਾ ਸੀ ਇਮੀਗ੍ਰੇਸ਼ਨ ਅਫਸਰ ਉੱਤੇ ਆਪਣੇ ਸਾਈਨ ਕਰ ਵੀ ਦਿੱਤੇ ਤੇ ਫਿਰ ਦੁਬਾਰਾ ਉਹਨੂੰ ਪੁੱਛਦਾ ਤੂੰ ਕਿੰਨਾ ਚਿਰ ਰਹਿਣਾ ਧਿਆਨ ਦਿਓ ਤੂੰ ਇੱਥੇ ਕਿੰਨਾ ਚਿਰ ਰਹਿਣਾ ਹੈ ਇਕਾਗਰਤਾ ਬਖਸ਼ ਸਮਝ ਆ ਰਹੀ ਨਾ ਤੇ ਉਹਨੇ ਆਖਿਆ ਜੀ ਮੈਂ ਜੁਲਾਈ ਤੱਕ ਰਹਿਣਾ ਆਪਣੇ ਹੱਥੀ ਮੋਹਰ ਲਾਈ ਆਪੇ ਹੀ ਲਿਖਿਆ ਤੇ ਆਪੇ ਹੀ ਉਸ ਮੋਹਰ ਨੂੰ ਕੱਟ ਕੇ ਆਪਣੇ ਸੈਨਾ ਨੂੰ ਕੱਟ ਕੇ ਤੇ ਜੁਲਾਈ ਤੱਕ ਕਰਕੇ ਤੇ ਉੱਤੇ ਸਾਈਨ ਕਰ ਦਿੱਤੇ ਮੈਂ ਆਖਿਆ ਵਾਹ ਤੂੰ ਤੇ ਹਾਲੀ ਕਿਸੇ ਦਾ ਨੌਕਰ ਹੈ ਤੇ ਤੂੰ ਆਪਣੇ ਲਿਖੇ ਨੂੰ ਕੱਟ ਕੇ ਉੱਤੇ ਸਾਈਨ ਕਰਕੇ ਇੱਕ ਦੇ ਚਾਰ ਕਰ ਸਕਦਾ ਵਾਂ ਤੇ ਜਿਹੜਾ ਆਪ ਮਾਲਕ ਆ ਸਰੀਟੀ ਦਾ ਉਹ ਜੋ ਮਰਜ਼ੀ ਲਿਖ ਸਕਦਾ ਤੇ ਜੋ ਮਰਜ਼ੀ ਮੇਡ ਸਕਦਾ ਹੈ, ਨਵੇਂ ਲੇਖ ਲਿਖ ਸਕਦਾ ਹੈ। ਇਸ ਕਰਕੇ ਇੱਕ ਵਾਰ ਆਖੋ ਪੂਰਨ ਪੁਰਖ ਵਿਧਾਤਾ, ਪੂਰਨ ਪੁਰਖ ਵਿਧਾਤਾ, ਪੂਰਨ ਇੱਕ ਵਾਰ ਨੀਲੇ ਦੇ ਘੋੜੇ ਦੇ ਉੱਤੇ 7.5 ਫੁੱਟ ਉੱਚਾ ਕੱਦ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, ਹੱਥ ਉੱਤੇ ਚਿੱਟਾ ਬਾਜ, ਨੀਲਾ ਬਾਣਾ, ਚਿੱਟਾ ਦਸਤਾਰਾ, ਤੇ ਮੇਰੇ ਸਤਿਗੁਰੂ ਦਾ ਪਾਵਨ ਸਰੂਪ ਆਪਣੇ ਨੇਤਰਾਂ ਵਿੱਚ ਕਲਪਤ ਕਰਕੇ, ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ ਕਾਟ ਕਰੇ ਮਨ ਨਿਰਮਲ, ਬੰਧਨ ਪੂਰਨ ਪੁਰਖ ਵਿਧਾਤਾ, ਪੂਰਨ ਪੁਰਖ ਵਿਧਾਤਾ, ਪੂਰਨ ਅੱਜ ਤੱਕ ਬੜੇ ਵੀ ਵਲੀ ਪੀਰ ਪੈਗੰਬਰ ਧਰਤੀ ਦੇ ਉੱਤੇ ਆਏ, ਉਹਨਾਂ ਨੂੰ ਧਰਤੀ ਦੇ ਪੀਰ ਆਖਿਆ ਹੈ, ਮਗਰ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਨੰਦ ਲਾਲ ਸਾਹਿਬ ਦੀ ਪਾਰਖੂ ਅੱਖ ਪਤਾ ਕੀ ਲਿਖਦੀ ਆ, ਹਰ ਦੋ ਆਲਮ ਸ਼ਾਹ, ਬੋਲੋ ਹਰ ਦੋ ਆਲਮ ਦਾ ਮਤਲਬ ਹੁੰਦਾ ਲੋਕ, ਆਲਮ ਦਾ ਮਤਲਬ ਕੀ ਹੁੰਦਾ ਹੈ ਲੋਕ, ਤੇ ਦੋ ਲੋਕ, ਲੋਕ ਤੇ ਪਰਲੋਕ, ਕਹਿੰਦੇ ਸ਼ਾਹ ਦਾ ਮਾਇਨਾ ਹੁੰਦਾ ਮਾਲਕ, ਸ਼ਾਹ ਕਹਿੰਦੇ ਨੇ ਦੋ ਜਹਾਨ ਦਾ ਮਾਲਕ ਆ, ਹਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਹਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ, ਉਹ ਦੋ ਜਹਾਨ ਦਾ ਮਾਲਕ ਆ, ਤੁਹਾਡਾ ਪਿਓ ਸਾਡਾ ਪਿਓ ਹਮਰਾ ਠਾਕੁਰ ਸਭ ਤੇ ਉੱਚਾ, ਕਦੀ ਫਖਰ ਕਰਿਆ ਕਰੋ, ਪਤਾ ਨੀ ਕਿਉਂ ਸਿੱਖ ਡਿੱਗ ਪਿਆ ਪੈਰਾਂ ਭਾਰ, ਇਹ ਕਿਉਂ ਪੈਰਾਂ ਹੇਠ ਰੁਲ ਰਿਹਾ ਹੈ, ਜਿਹਦਾ ਪਿਓ ਏਡਾ ਵੱਡਾ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੂਖ ਕੈਸੀ, ਏਡਾ ਵੱਡਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਹੋਵੇ ਤੇ ਉਹਦੀ ਕੌਮ ਅੱਜ ਰੁਲਦੀ ਫਿਰੇ, ਇਹ ਬਦਕਿਸਮਤੀ ਆ। ਗੁਰੂਦੇਵ ਸਿੱਖੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤੇ ਤਤ ਪਰ ਖਾਲਸਾ ਬਣ ਕੇ ਤੁਸੀਂ ਵੀ ਆਖਿਆ ਕਰੋ ਕਿ ਮੇਰੀ ਆਈਡੀ ਦਿੱਤੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਿ ਜੇ ਧਰਤੀ ਦੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਣਾ ਵਾ ਤੇ ਅੰਮ੍ਰਿਤਧਾਰੀ ਸਿੱਖ ਨੂੰ ਵੇਖ ਲਓ, ਖਾਲਸਾ ਮੇਰੋ ਰੂਪ ਹੈ। ਕੋਈ ਕਹਿ ਸਕਦਾ ਹੋਰ ਦੁਨੀਆਂ ਦਾ ਬੰਦਾ, ਕੋਈ ਦੁਨੀਆਂ ਦੀ ਕੌਮ ਦਾ ਹੋਰ ਬੰਦਾ ਕਹਿ ਸਕਦਾ ਰੱਬ ਮੇਰੇ ਵਰਗਾ ਵਾ? ਇੱਥੇ ਗੁਰੂ ਸਾਹਿਬ ਨੇ ਆਖਿਆ ਮੇਰੀ ਆਈਡੀ, ਆਪਣੀ ਆਈਡੀ ਦੇ ਦਿੱਤੀ ਕਿ ਜੇ ਦੁਨੀਆਂ ਦੇ ਉੱਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਣਾ ਵਾ ਤੇ ਅੰਮ੍ਰਿਤਧਾਰੀ ਸਿੱਖ ਨੂੰ ਵੇਖ ਲੈ, ਖਾਲਸਾ ਮੇਰੋ, ਬੋਲੋ ਗੱਜ ਕੇ ਫਖਰ ਵਿੱਚ ਆਣ ਕੇ ਆਖੋ ਖਾਲਸਾ ਮੇਰੋ, ਕਿਉਂਕਿ ਖਾਲਸੇ ਮੈਂ ਹੂੰ ਕਰੂੰ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਿਹੋ ਸਤ ਸਦ ਸੰਗਾ, ਤੇ ਮੁੱਖ ਹੈ ਅੰਗਾ ਦਾ ਵੀ ਕਦੀ ਖਿਆਲ ਕਰਿਓ। ਕਿਸੇ ਬੰਦੇ ਦਾ ਮਰਡਰ ਹੋ ਜਾਏ, ਉਹਦੀ ਡੈਡ ਬਾਡੀ ਸੜਕ ਦੇ ਉੱਤੇ ਡਿੱਗੀ ਪਈ ਹੋਵੇ, ਧਿਆਨ ਦਿਓ, ਤੇ ਉਹਦਾ ਸਿਰ ਨਾਲ ਹੋਵੇ ਤੇ ਪਛਾਣੋਗੇ ਕਿਹਦੀ ਬਾਡੀ ਹੈ? ਪਛਾਣੀ ਜਾ ਸਕਦੀ ਹੈ? ਇੱਥੋਂ ਬੈਡ ਡੈਡ ਬਾਡੀ ਦੇ ਨਾਲ ਸਿਰ ਨਾ ਹੋਵੇ ਤੇ ਆਪਾਂ ਆਖਾਂਗੇ ਪਤਾ ਨੀ ਕਿਹਦੀ ਆ, ਮਗਰ ਗੁਰੂ ਦੇ ਸਿੱਖੋ ਇਹ ਸਿਰ ਨਾਲ ਹੋਇਆ ਤੇ ਵੇਖਣ ਵਾਲੇ ਨੇ ਕਹਿਣਾ ਇਹ ਸਿੱਖ ਦੀ ਬਾਡੀ ਆ, ਇਹ ਖਾਲਸਾ ਮੇਰੋ ਮੁੱਖ ਹੈ ਅੰਗਾ, ਮੇਰਾ ਮੂੰਹ ਆ ਖਾਲਸਾ। ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਾਂ ਨਾਲ ਕੀਤਾ ਹੈ, ਤੇ ਉਸ ਪਿਓ ਦੇ ਪੁੱਤਰ, ਉਹ ਪੂਰਨ ਪੁਰਖ ਵਿਧਾਤਾ ਪਰਮੇਸ਼ਵਰ ਦੇ ਪੁੱਤ ਬਣਨਾ ਹੈ ਆਪਾਂ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ। ਸੰਸਾਰ ਵਿੱਚ ਕੋਈ ਸਾਡੇ ਵਰਗਾ ਨਹੀਂ, ਸੰਸਾਰ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਹੰਕਾਰ ਕਰਦੇ ਹਾਂ ਕਿ ਅਸੀਂ ਸਭ ਤੋਂ ਉੱਚੇ ਹਾਂ, ਮਗਰ ਨਾ ਨਿਮਰਤਾ ਵਿੱਚ ਰਹਿ ਕੇ ਨੀਚ ਕਹਾਏ ਊਚ ਘਰ ਪਾਈ, ਆਪਸ ਕੋ ਜੋ ਜਾਣੇ ਨੀਚਾ ਸਹੁ ਗਣੀਏ ਸਭ ਤੇ ਉੱਚਾ। ਸਤਿਗੁਰੂ ਨੇ ਆਪਾਂ ਨੂੰ ਬਣਾਇਆ ਹੀ ਉੱਚੇ ਆ, ਕੀੜੇ ਨਿੱਕੀ ਕੀਰੀ ਮੈਂ ਕੱਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ, ਸਤਿਗੁਰੂ ਨੇ ਥਾਪੜਾ ਦਿੱਤਾ ਹੈ ਸਾਨੂੰ ਕਿ ਗੁਰੂ ਦੇ ਸਿੱਖਾ ਅੰਮ੍ਰਿਤ ਛੱਕ ਕੇ ਤੂੰ ਮੇਰਾ ਸਰੂਪ ਹੋ ਗਿਆ ਹੈ। ਆਓ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨਾਲ ਜਿੰਨੇ ਮੇਰੇ ਭੈਣ ਭਰਾ ਜੇ ਸਾਰੇ ਜੁੜੋ, ਰੀੜ ਦੀ ਹੱਡੀ ਸਿੱਧੀ ਕਰੋ, ਇੱਕ ਰਸ ਹੋ ਕੇ ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਚਰਨਾਂ ਦੇ ਉੱਤੇ ਆਪਣਾ ਮਸਤਕ ਰੱਖ ਦਿਓ ਤੇ ਜਪੀਏ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੰਦਰੋਂ ਨਾਭੀ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਜਿੰਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਉਜਲੇ ਮੁਖ ਹੋ ਜਾਣਗੇ। ਲੋਕ ਪਰਲੋਕ ਦੇ ਵਿੱਚ ਸਹਾਈ ਹੋਣ ਵਾਲਾ ਪਰਮ ਪਿਤਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਆਪ ਜੀ ਨੇ ਨਾਮ ਜਪਿਆ ਹੈ। ਮੇਰਾ ਸਤਿਗੁਰੂ ਕਿਰਪਾ ਕਰੇ, ਤੁਹਾਡੇ ਮੇਰੇ ਸਾਰਿਆਂ ਦੇ ਅੰਦਰ ਇਹ ਵਸ ਜਾਵੇ, ਮੁੱਖੋਂ ਹਰ ਹਰ ਸਭ ਕੋ ਕਹੇ। ਬੋਲੋ ਮੁੱਖੋਂ ਹਰ ਹਰ, ਮੂੰਹ ਤੋਂ ਤੇ ਸਾਰੇ ਕਹਿੰਦੇ ਨੇ, ਮਗਰ ਵਿਰਲੇ ਹਿਰਦੇ ਵਸਾਇਆ, ਵਿਰਲੇ ਨੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ, ਤੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ, ਜੀ ਜਿਨ੍ਹਾਂ ਦੇ ਹਿਰਦੇ ਚ ਵਸ ਜਾਂਦਾ ਹੈ? ਕਹਿੰਦੇ ਨਾਨਕ ਜਿਨਕੇ ਹਿਰਦੇ ਵਸਿਆ। ਬੋਲੋ ਨਾਨਕ ਜਿਨਕੇ, ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ। ਮੋਖ ਮੁਕਤ ਤਿੰਨ ਪਾਇਆ, ਮੋਖ ਮੁਕਤ ਉਹਨਾਂ ਨੂੰ ਮੋਕਸ਼ ਦੇ ਦੁਆਰੇ ਖੁੱਲ ਗਏ, ਜਿਨ੍ਹਾਂ ਦੇ ਹਿਰਦੇ ਵਿੱਚ 24 ਘੰਟੇ ਧੜਕਣ ਨਾਲ ਜੁੜ ਗਿਆ, ਵਾਹਿਗੁਰੂ 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 ਈਸ਼ਵਰ ਦਾ ਨਾਮ ਸਾਡੇ ਸਾਰਿਆਂ ਦੇ ਹਿਰਦੇ ਚ ਵਸੇ। ਮੇਰਾ ਸਤਿਗੁਰੂ ਗਰੀਬ ਨਵਾਜ ਮਿਹਰਾਂ ਕਰੇ, ਬਖਸ਼ਾ ਕਰੇ ਸਾਰਿਆਂ ਦੇ ਉੱਤੇ, ਮੇਰਾ ਗਰੀਬ ਨਵਾਜ ਦਿਆਲ ਹੋਵੇ, ਇਹ ਹਿਰਦੇ ਚ ਵਸ ਜਾਵੇ। ਆਓ ਹੁਣ ਆਪਾਂ ਅਗਲੇ ਲੜੀਵਾਰ ਬਚਨ ਜੋ ਬਾਬਾ ਫਰੀਦ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਾਂ, ਘਰਾਂ ਦੇ ਵਿੱਚ ਹੁਣ ਕੀ ਬੋਲਿਆ ਕਰਨਾ ਹੈ? ਇਹ ਨਾ ਇੱਥੇ ਤੋਤੇ ਵਾਂਗੂ ਰਟਨ ਕਰੀਏ, ਅਮਲ ਵਿੱਚ ਲਿਆਇਓ, ਅਮਲ ਵਿੱਚ, ਅਮਲ ਵਿੱਚ, ਅਮਲ ਵਿੱਚ ਲਿਆਓ। ਮੇਰੀਆਂ ਭੈਣਾਂ ਬੱਚੀਆਂ, ਬਹੁਤ ਵੱਡੀ ਜ਼ਿੰਮੇਵਾਰੀ ਮੇਰੀਆਂ ਬੱਚੀਆਂ ਤੇ ਆ, ਆਪਣੇ ਬੱਚਿਆਂ ਦਾ ਜੀਵਨ ਸਵਾਰਨ ਲਈ, ਆਪਣੇ ਬੱਚਿਆਂ ਨੂੰ ਗੁਰਮੁਖ ਬਣਾਉਣ ਲਈ ਮਾਵਾਂ ਦਾ ਬੜਾ ਰੋਲ ਹੁੰਦਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਆ, ਮੇਰੀ ਉਹ ਬੱਚੀਓ, ਭੈਣੋ, ਧੀਓ ਤੇ ਗੁਰਮੁਖੋ, ਪਿਆਰਿਓ, ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰੋ। ਮਾਤਾ ਪੋਚੀ ਆਪਣੀ ਮਾਂ ਬੋਲੀ ਪੰਜਾਬੀ ਨਾ ਭੁੱਲੋ, ਪੰਜਾਬੀ ਬੋਲਿਆ ਕਰੋ। ਮੇਰਾ ਸਤਿਗੁਰੂ ਕਿਰਪਾ ਕਰੇ। ਆਓ ਹੁਣ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਅਗਲੇ ਵਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੁਰ ਕੀ ਬਾਣੀ ਦੇ ਸਰਵਣ ਕਰੀਏ ਜੀ।
ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ।
ਬੜੇ ਪਿਆਰੇ ਵਚਨ ਨੇ। ਜਿਨ ਲੋਇਣ, ਲੋਇਣ ਕਹਿੰਦੇ ਅੱਖਾਂ ਨੂੰ, ਕਿਹਨਾਂ ਨੂੰ ਕਹਿੰਦੇ ਜੀ? ਅੱਖਾਂ ਨੂੰ, ਗੱਜ ਕੇ ਸਾਰੇ ਆਖੋ, ਪਤਾ ਲੱਗ ਜਾਵੇ ਕਿਹਨੂੰ ਕਹਿੰਦੇ ਨੇ ਲੋਇਣ। ਲੋਇਣ ਜਿਨ ਲੋਇਣ ਜਗ ਮੋਹਿਆ, ਜਿਹੜੀਆਂ ਜਵਾਨੀ ਦੇ ਵੇਲੇ ਅੱਖਾਂ ਦੇ ਵਿੱਚ ਡੋਰੇ ਸੀ, ਕਦੀ ਸਾਰੇ ਜਗਤ ਨੂੰ ਆਪਣੇ ਵੱਲ ਖਿੱਚਦੀਆਂ ਸੀ, ਬਾਬਾ ਫਰੀਦ ਜੀ ਕਹਿੰਦੇ ਅੱਜ ਉਹ ਜਦੋਂ ਪੁਰਾਣੀਆਂ ਹੋ ਗਈਆਂ ਅੱਖਾਂ, ਥੱਕ ਗਈਆਂ ਅੱਖਾਂ। ਕੱਲ ਆਪ ਜੀ ਨੇ ਸੁਣਿਆ ਸੀ ਨਾ ਕਿ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸ਼ਾਖ ਪਕੰਦੀ ਆਇਆ ਅਵਰ ਕਰੇਂਦੀ ਵਨ। ਇਹ ਗੱਲ ਸੁਣਿਆ ਸੀ, ਅੱਖਾਂ ਥੱਕ ਗਈਆਂ। ਹੁਣ ਥੱਕੀਆਂ ਹੋਈਆਂ ਅੱਖਾਂ ਦੀ ਗੱਲ ਬਾਬਾ ਫਰੀਦ ਜੀ ਕਰਦੇ ਨੇ, ਕਹਿੰਦੇ ਜਿਨ੍ਹਾਂ ਅੱਖਾਂ ਨੇ ਕਦੀ ਸੰਸਾਰ ਨੂੰ ਮੋਹਿਆ ਸੀ, ਅੱਜ ਮੈਂ ਉਹ ਅੱਖਾਂ ਦੇਖੀਆਂ। ਹਾਂਜੀ,
ਕੱਜਲ ਰੇਖ ਨ ਸਹਿੰਦਿਆਂ, ਸੇ ਪੰਖੀ ਸੂਏ ਬਹਿਠ।
ਇਹ ਤਰ੍ਹਾਂ ਦੀ ਸਾਖੀ ਇੱਕ ਮਹਾਂਪੁਰਸ਼ਾਂ ਨੇ ਇਹਦੇ ਨਾਲ ਲਾਈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿ ਬਾਬਾ ਫਰੀਦ ਜੀ ਬਾਜ਼ਾਰ ਦੇ ਵਿੱਚੋਂ ਦੀ ਰੋਜ਼ ਲੰਘਦੇ ਸੀ ਤੇ ਕੀ ਵੇਖਦੇ ਆ, ਇੱਕ ਵੇਸਵਾ ਆਪਣੀ ਨੌਕਰ ਆਣੀ ਨੂੰ ਡੰਡਿਆਂ ਦੇ ਨਾਲ ਘੁੱਟ ਰਹੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਸੁਰਤ ਨੂੰ ਟਕਾ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿਣਾ। ਡਾਕਟਰ ਹਰਬੰਸ ਸਿੰਘ ਸਾਹਿਬ ਨੇ ਵੀ ਇਹ ਸਾਖੀ ਨਾਲ ਲਿਖੀ। ਉਹ ਕਹਿੰਦੇ ਉਹ ਵੇਸਵਾ ਡੰਡੇ ਦੇ ਨਾਲ ਆਪਣੀ ਨੌਕਰਾਣੀ ਨੂੰ ਕੁੱਟ ਰਹੀ ਸੀ ਤੇ ਬਾਬਾ ਫਰੀਦ ਜੀ ਰਹਿਮ ਦਿਲ ਵਾਲੇ ਸਨ, ਇਹਨੇ ਦਰਵਾਜੇ ਦੇ ਅੱਗੇ ਆਖਿਆ, ਬੱਚੀਏ ਇਹਨੂੰ ਕਿਉਂ ਮਾਰਦੀ ਹੈ ਗਰੀਬਣੀ ਨੂੰ? ਬਾਬਾ ਤੂੰ ਆਪਣਾ ਕੰਮ ਕਰ ਜਾ ਕੇ। ਹੰਕਾਰ ਦੇ ਵਿੱਚ ਆਈ ਨੇ ਆਖਿਆ, ਬਾਬੇ ਨੇ ਫਿਰ ਆਖਿਆ, ਨਹੀਂ ਖੁਦਾ ਦੀਏ ਪਿਆਰੀਏ, ਮੇਰੀ ਧੀਏ ਇਹਨੂੰ ਕਿਉਂ ਮਾਰਦੀ ਏ? ਬਾਬਾ ਮੈਂ ਇਹਨੂੰ ਸੁਰਮਾ ਪੀਣ ਦੀ ਡਿਊਟੀ ਦਿੱਤੀ ਸੀ, ਸੁਰਮਾ ਪੀਸਣ ਦੀ ਇਹਨੂੰ ਡਿਊਟੀ ਦਿੱਤੀ, ਸਾਰਾ ਦਿਨ ਸੁਰਮਾ ਪੀਂਦੀ ਰਹੀ ਆ, ਮਗਰ ਸੁਰਮਾ ਮੋਟਾ ਪੀਠਿਆ ਗਿਆ ਹੈ ਤੇ ਉਹ ਸਾਰਾ ਦਿਨ ਮੇਰੀਆਂ ਅੱਖਾਂ ਦੇ ਵਿੱਚ ਰੜਕਦਾ ਰਿਹਾ ਹੈ। ਮੈਂ ਇਸ ਕਰਕੇ ਇਹਨੂੰ ਮਾਰ ਰਹੀ ਹਾਂ ਕਿ ਤੇਰੀ ਡਿਊਟੀ ਸੀ ਬਰੀਕ ਸੁਰਮਾ ਕਰਨਾ ਤੇ ਉਹ ਸੁਰਮਾ ਮੋਟਾ ਪਾਇਆ, ਸਾਰੀਆਂ ਦਿਨ ਅੱਖਾਂ ਦੇ ਵਿੱਚ ਰੜਕਦਾ ਰਿਹਾ। ਬਾਬਾ ਜੀ ਉਹ ਕਹਿੰਦੇ ਕੱਜਲ ਰੇਖ ਨੇ ਸਹਿੰਦੀਆਂ, ਜਿਹੜੀਆਂ ਕਦੀ ਸੁਰਮੇ ਦਾ ਮੋਟਾ ਹੋਣਾ ਵੀ ਅੱਖਾਂ ਦੇ ਵਿੱਚ ਰੜਕਦਾ ਸੀ, ਅੱਜ ਉਹਨਾਂ ਜਿਹੜੀਆਂ ਅੱਖਾਂ ਸੰਸਾਰ ਨੂੰ ਕਦੀ ਮੋਹਦੀਆਂ ਤੇ ਸੁਰਮਾ ਵੀ ਜਿਹਨਾਂ ਦੇ ਵਿੱਚ ਮੋਟਾ ਨਹੀਂ ਸੀ ਸਮਾਉਂਦਾ, ਅੱਜ ਸੇ ਪੰਖੀ ਸੂਏ ਬਹਿਠ। ਬਾਬਾ ਫਰੀਦ ਜੀ ਕਹਿੰਦੇ ਮੈਂ ਜੰਗਲ ਦੇ ਵਿੱਚ ਉਹਦੀ ਤੁਰਿਆ ਜਾਂਦਿਆਂ ਵੇਖਿਆ, ਉਸੇ ਔਰਤ ਦੀ ਖੋਪਰੀ ਪਈ ਤੇ ਵਿੱਚੋਂ ਮਾਸਤਾ ਜਾਨਵਰਾਂ ਖਾ ਲਿਆ ਸੀ, ਮਗਰ ਉਹਦੀ ਖੋਪਰੀ ਦੇ ਵਿੱਚ ਪੰਛੀਆਂ ਨੇ ਬਹਿ ਕੇ ਆਂਡੇ ਦਿੱਤੇ ਤੇ ਆਂਡਿਆਂ ਵਿੱਚੋਂ ਬੱਚੇ ਨਿਕਲੇ ਸੀ ਨਿੱਕੇ ਨਿੱਕੇ। ਜਿਹੜੀ ਖੋਪਰੀ ਕਦੀ ਨਿੱਕਾ ਜਿਹਾ ਮੋਟਾ ਸੁਰਮੇ ਤੋਂ ਤੜਫਦੀ ਸੀ, ਅੱਜ ਉਹਦੀ ਖੋਪਰੀ ਚ ਪੰਛੀਆਂ ਨੇ ਵੀ ਕੇ ਬੱਚੇ ਦਿੱਤੇ ਨੇ। ਇਸ ਕਰਕੇ ਇਸ ਸਰੀਰ ਦਾ ਕਦੀ ਮਾਣ ਨਾ ਕਰਿਓ, ਇਹ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਪੁਰਾਣਾ ਹੋਣ ਵਾਲੀ ਚੀਜ਼ ਹੈ, ਇਹਦਾ ਕਦੀ ਮਾਣ ਨਾ ਕਰਨਾ। ਕੱਲ ਜਦੋਂ ਕਿਹੜੇ ਬੱਚੇ ਸੀ, ਅੱਜ ਜਵਾਨ ਹੋ ਗਏ ਨੇ, ਕਦੀ ਬਚਪਨ ਹੱਥ ਨਹੀਂ ਆਇਆ, ਕਦੀ ਜਵਾਨੀ ਹੱਥ ਨਹੀਂ ਆਈ, ਕਦੀ ਵਡੇਪਾ ਹੱਥ ਨਹੀਂ ਆਇਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ, ਸਭ ਹੀ ਮਾਨ ਹਰੀ ਦੇ ਭਜਨ ਤੋਂ ਬਿਨਾਂ ਨਾ ਜਵਾਨੀ ਕਿਸੇ ਕੰਮ ਆਈ, ਨਾ ਬਚਪਨ ਕਿਸੇ ਕੰਮ ਆਇਆ, ਤੇ ਨਾ ਵਡੇਪਾ ਕਿਸੇ ਕੰਮ ਆਇਆ, ਤਿੰਨੇ ਹੀ ਅਵਸਥਾ ਖਾਲੀ ਚਲੇ ਗਈਆਂ। ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਇੱਥੇ ਬਚਨ ਕਰਦੇ ਕਹਿੰਦੇ ਨੇ ਕਿ ਇਸ ਜਵਾਨੀ ਦਾ ਮਾਣ ਨਾ ਕਰਨਾ। ਵੇਖੋ ਕਦੀ ਅੱਖਾਂ ਦੇ ਵਿੱਚ ਸੁਰਮਾ ਵੀ ਰੜਕਦਾ ਸੀ, ਅੱਜ ਉਹਨਾਂ ਅੱਖਾਂ ਵਿੱਚ ਪੰਛੀਆਂ ਨੇ ਆਲਣੇ ਪਾਏ ਨੇ, ਕਦੀ ਹੰਕਾਰ ਨਾ ਕਰਿਓ। ਹਾਂਜੀ,
ਫਰੀਦਾ ਕੂ ਕਹਿੰਦਿਆਂ ਚਾ ਕਹਿੰਦਿਆਂ ਮੱਤੇ ਦਿੰਦਿਆਂ ਨਿੱਤ,
ਕੂ ਕਹਿੰਦਿਆਂ ਕਹਿੰਦਿਆਂ ਚੁੰਗੇਂਦਿਆਂ ਚੋਗਾ ਦਿੰਦਿਆਂ ਪਿਆਰ ਕਰਦਿਆਂ ਲਡਾਉਂਦਿਆਂ ਤੇ ਰੋਜ਼ ਗਲ ਵਿੱਚ ਲੈ ਕੇ ਮੱਤਾਂ ਦਿੰਦਿਆਂ ਦਿੰਦਿਆਂ, ਕੋ ਕਹਿੰਦਿਆਂ ਚੁੰਗੇਂਦਿਆਂ ਮੱਤੀ ਦਿੰਦਿਆਂ ਨਿੱਤ ਨਿੱਤਾ ਪ੍ਰਤੀ। ਆ ਬਾਬੇ ਨਾਨਕ ਦੀ ਬਾਣੀ ਆਪਾਂ ਨੂੰ ਹੁਣ ਰੋਜ਼ ਮੱਤਾਂ ਦਿੰਦੀ, ਬੰਦਿਆ ਆਹ ਚੀਜ਼ ਖਾਣੀ ਆਹ ਚੀਜ਼ ਨਹੀਂ ਖਾਣੀ, ਬੰਦਿਆ ਆਹ ਚੀਜ਼ ਪੀਣੀ ਆਹ ਚੀਜ਼ ਨਹੀਂ ਪੀਣੀ, ਪਰ ਬੰਦਾ ਹਟ ਗਿਆ। ਤੁਸੀਂ ਸੋਚੋ ਆਪਣੇ ਅੰਦਰ ਝਾਤੀ ਮਾਰੋ ਕਿ ਇਤਨਾ ਵੇਖਣਾ ਇਤਨਾ ਨਹੀਂ ਵੇਖਣਾ। ਕਦੀ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਬਾਪੂ ਦੀ ਬਾਣੀ ਪੜ੍ਹੋ, ਜਿਹੜੇ ਰਹਿਤ ਮਰਜ਼ਾਦਾ ਦਾ ਆਪਾਂ ਢੰਡੋਰਾ ਪਿੱਟਦੇ, ਗੁਰੂ ਦੀ ਰਹਿਤ ਮਰਜ਼ਾਦਾ ਪੜ੍ਹ ਕੇ ਵੇਖੋ। ਪਰਤਰਿਆ ਰੂਪ ਨਾ ਪੇਖੇ, ਇਹ ਤਾਂ ਨਾ ਆਖੋਗੇ ਕਿ ਇਹ ਤੇ ਬਾਹਰਲੀ ਰਹਿਤ ਮਰਜ਼ਾਦਾ ਕਿਸੇ ਨੇ ਲਿਖੀ ਆ ਜੀ, ਇਹ ਕਿਹੜੀ ਗੁਰੂ ਨੇ ਲਿਖੀ, ਇਹ ਤੇ ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਦਾ ਪਾਵਨ ਬਚਨ ਹੈ ਕਿ ਇਹਨਾਂ ਅੱਖਾਂ ਦੇ ਨਾਲ ਪਰਾਏ ਤਨ ਨੂੰ ਨਹੀਂ ਦੇਖਣਾ। ਪਰਤਰਿਆ ਰੂਪ ਨਾ ਪੇਖੇ ਨੇਤਰ, ਫਿਰ ਮੇਰੇ ਸਤਿਗੁਰ ਕਹਿੰਦੇ ਕਰਨਾ ਸੁਣੇ ਕਾਹੂ ਕੀ ਗੁਰੂ ਦੇ ਕਹੇ ਬਚਨੇ ਮੰਨ ਲਿਆ ਆਪਾਂ। ਜਿਹਨੇ ਮੇਰੇ ਭੈਣ ਭਰਾ ਬੈਠੇ ਹੋ, ਬੱਚੀਆਂ ਬੈਠੇ ਹੋ, ਸਾਰੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕੀ ਆਪਾਂ ਇਹ ਗੁਰੂ ਦੇ ਬਚਨ ਮੰਨ ਲੈ ਨੇ। ਕੂ ਕਹਿੰਦਿਆਂ ਚੁਗੇਂਦਿਆਂ ਮੱਤੀ ਦਿੰਦਿਆਂ ਨਿੱਤ ਨਿੱਤਾ ਪ੍ਰਤੀ ਗੁਰੂ ਨਾਨਕ ਦੇ ਘਰ ਆਉਂਦਾ ਏ ਤੇ ਮੇਰੇ ਸਤਿਗੁਰੂ ਨੂੰ ਤਰਲਾ ਪਾਉਂਦਾ, ਮੇਰੇ ਸਤਿਗੁਰੂ ਜੀ ਮੈਨੂੰ ਗੁਰਮਤ ਬਖਸ਼ੋ। ਰੋਜ਼ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਗੁਰਮਤ ਦਾਨ, ਤੇ ਇੱਕ ਸ਼ਬਦ ਅੱਗੇ ਜਾਂਦੇ ਕਹਿੰਦੇ ਹੋ ਵਿਵੇਕ ਦਾਨ, ਕਹਿੰਦੇ ਹੋ ਨਾ, ਇੱਕ ਵਾਰ ਬੋਲੋ ਕੀ ਕਹਿੰਦੇ ਆ। ਤੇ ਵਿਵੇਕ ਦਾ ਮਤਲਬ ਹੁੰਦਾ ਵਿਵੇਕ ਬੁੱਧੀ, ਨਿਰਮਲ ਬੁੱਧੀ ਮੈਨੂੰ ਬਖਸ਼ਿਸ਼ ਕਰੋ। ਤੇ ਗੁਰੂ ਦੀ ਇਹਦੇ ਨਾਲੋਂ ਨਿਰਮਲ ਬੁੱਧੀ ਕੀ ਹੋ ਸਕਦੀ ਆ ਕਿ ਅੱਖਾਂ ਨੂੰ ਪਵਿੱਤਰ ਰੱਖੀ, ਕੰਨਾਂ ਨੂੰ ਪਵਿੱਤਰ ਰੱਖੀ, ਜੀਭਾਂ ਦੇ ਨਾਲ ਪਰਮੇਸ਼ਵਰ ਦਾ ਨਾਮ ਜਪੀ, ਉਸ ਜਗ੍ਹਾ ਤੇ ਜਾਈ, ਚਰਨ ਚੱਲੋ ਮਾਰਗ, ਫਿਰ ਮੰਨ ਲਿਆ। ਗੁਰੂ ਰੋਜ਼ ਕਹਿੰਦਾ ਚੁਗਲੀ ਨਾ ਕਰੀ, ਗੁਰੂ ਰੋਜ਼ ਕਹਿੰਦਾ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ। ਕੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਕਦੀ ਖਿਲਾ ਰਹੇ ਹੋ? ਆਪਣੇ ਆਪ ਨੂੰ ਪੁੱਛੋ ਨੀ ਮੇਰੀ ਇਹ ਜਿੰਦੜੀਏ, ਮੈਂ ਕਿਸੇ ਦਾ ਬੁਰਾ ਨਹੀਂ ਕਰਦੀ, ਮੈਂ ਛੱਡਤਾ ਗੁਰੂ ਦੇ ਕਹਿਣ ਤੇ ਬੁਰਾ? ਬੇੜੇ ਤੇ ਉਹਨਾਂ ਦੇ ਪਾਰ ਹੋਣੇ ਨੇ ਗੁਰੂ ਦੇ ਪਿਆਰਿਓ, ਜਿਨ੍ਹਾਂ ਗੁਰੂ ਦੀ ਮੱਤ ਲਈ ਆ ਤੇ ਉਹਦੇ ਉੱਤੇ ਚੱਲੇ ਨੇ। ਕੇਵਲ ਸੁਣਨੀ ਨਹੀਂ, ਸੁਣਿਆ ਫਿਰ ਦੂਸਰੀ ਅਵਸਥਾ ਮੰਨਿਆ, ਸੁਣਿਆ ਤੇ ਫਿਰ ਉਹ ਗੁਰੂ ਦੇ ਬਚਨਾਂ ਨਾਲ ਮਨ ਕੀਤਾ ਭਾਉ ਮੈਨੇ ਪ੍ਰੇਮ। ਅਸੀਂ ਤੇ ਗੁਰੂ ਨੂੰ ਗੁਰਮੁਖ ਪਿਆਰਿਓ, ਜਿਤਨਾ ਹਜ਼ਾਰਾਂ ਸਾਲਾਂ ਤੋਂ ਟੱਲ ਖੜਕਾਉਣ ਵਾਲੇ ਪੰਡਿਤ ਕਦੀ ਮੰਦਰਾਂ ਦੇ ਵਿੱਚ ਆਉਂਦੇ ਸੀ, ਪ੍ਰਸ਼ਾਦ ਚੜਾਉਣੇ ਮੂਰਤੀ ਦੇ ਅੱਗੇ ਰੱਖ ਕੇ ਲੈ ਜਾਣੇ, ਨਾ ਮੂਰਤੀ ਨੇ ਦੁੱਧ ਪੀਣਾ, ਉਹ ਦੁੱਧ ਆਪ ਜਾ ਕੇ ਘਰ ਪੀ ਲੈਣਾ, ਆਣ ਕੇ ਟੱਲ ਖੜਕਾ ਲੈਣੇ ਤੇ ਕਹਿਣਾ ਅਸੀਂ ਪੂਜਾ ਕਰਕੇ ਆਏ। ਆਖੋ ਸਤਨਾਮ ਸ੍ਰੀ, ਬਾਹਰ ਦੇਵ ਪਖਾਲੀਏ, ਬਾਹਰੋਂ ਦੇਵ ਨੂੰ ਬਾਹਰ ਦੇ ਦੇਵਤਿਆਂ ਨੂੰ ਨਵਾਉਣਾ ਹੀ ਸਿੱਖਿਆ ਪੜਤਾ ਵਾਂਗ। ਆਪਾਂ ਵੀ ਗੁਰਦੁਆਰੇ ਆਉਂਦੇ ਹਾਂ, ਲੰਗਰ ਛਕਦੇ ਹਾਂ, ਇਹਨਾਂ ਗੁੱਸਾ ਨਾ ਕਰਨਾ ਕਿ ਰੋਜ਼ ਲੰਗਰ ਤੇ ਤਵਾ ਲਾਉਂਦਾ ਹੈ। ਮੇਰਾ ਕਹਿਣ ਦਾ ਮਕਸਦ ਇਹ ਆ ਕਿ ਗੁਰੂ ਕੋਲ ਜਿਤਨਾ ਦੇ ਆਏ ਹੋ ਨਾ ਮੇਰੇ ਵੀਰੋ, ਜਦੋਂ ਜਾਂਦੇ ਹੋ ਇਤਨਾ ਦੇ ਜਾਓ ਨਾ, ਕੁਛ ਤੇ ਤਬਦੀਲੀ ਹੋਵੇ। ਚੰਦਨ ਕਾ ਬਿਰਵਾ ਭਲਾ, ਬੇੜੇ ਹੋ ਟਾਕ ਭਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ। ਇੱਥੋਂ ਤੁਸੀਂ ਮੁੜੋ ਤੇ ਜਦੋਂ ਗੁਰੂ ਦੇ ਪਿਆਰਿਓ ਮੁੜ ਕੇ ਜਾਓ ਨਾ, ਤੇ ਤੁਹਾਨੂੰ ਮਿਲਣ ਵਾਲਾ ਕੋਈ ਆਪੇ ਹੀ ਪੁੱਛੇ ਵਾ ਤੂੰ ਕਿੱਥੋਂ ਆਏ, ਤੇਰੀ ਰਸਨਾ ਤੇ ਅੰਮ੍ਰਿਤ ਆ ਗਿਆ, ਤੇਰੀਆਂ ਅੱਖਾਂ ਵਿੱਚ ਸ਼ਰਮ ਆ ਗਈ,
ਤੇਰੇ ਕੰਨ ਕਹਿੰਦੇ ਨੇ ਮੈਂ ਚੁਗਲੀ ਨਹੀਂ ਸੁਣਨੀ, ਤੇਰੇ ਹੱਥ ਕਹਿੰਦੇ ਨੇ ਮੈਂ ਸ਼ਰਾਬ ਨਹੀਂ ਫੜਨੀ, ਤੇਰਾ ਮੂੰਹ ਕਹਿੰਦਾ ਮੈਂ ਮਾਸ ਨਹੀਂ ਖਾਣਾ, ਆਖਰ ਤੂੰ ਆਇਆ ਕਿੱਥੋਂ ਆ? ਲੋਕੀ ਪੁੱਛਣ ਤੁਹਾਨੂੰ ਵੀ ਤੁਸੀਂ ਕਿੱਥੋਂ ਆਏ ਹੋ, ਤੇ ਤੁਸੀਂ ਫਿਰ ਬੜੇ ਮਾਣ ਨਾਲ ਆਖੋ ਮੈਂ ਆਪਣੇ ਗੁਰੂ ਕੋਲੋਂ ਆਇਆ, ਮੈਂ ਆਪਣੇ ਗੱਜ ਕੇ ਇੱਕ ਵਾਰ ਆਖੋ ਕਿੱਥੋਂ ਆਇਆ? ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਸੁਦਰਸ਼ਨ ਰਾਜਾ ਮਿਲਿਆ ਨਾ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵਲ ਨੈਣ ਰਾਜੇ ਦਾ ਭਣੇਵਾ ਸੀ ਇਹ ਸੁਦਰਸ਼ਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਦੀਨ ਦੁਨੀਆਂ ਦੇ ਮਾਲਕ ਸੰਗਲਾ ਦੀਪ ਗਏ ਨੇ ਨਾ, ਪਿਆਰ ਨਾਲ ਇਕਾਗਰਤਾ ਚ ਆਣ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਉਂਦੇ ਹੋ ਮੈਨੂੰ ਬਲ ਮਿਲਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਸੰਗਲਾ ਦੀ ਵਿੱਚ ਗਰੀਬ ਨਵਾਜ ਪਾਤਸ਼ਾਹ ਜਦੋਂ ਗਏ ਨੇ ਤੇ ਬਾਹਰ ਜਾ ਕੇ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆ ਇਸ ਪਿੰਡ ਵਿੱਚ ਚਲਿਆ ਜਾ, ਸੁਣਨ ਵਾਲਾ ਬੜਾ ਪਿਆਰਾ ਬਚਨ ਹੈ, ਇਸ ਪਿੰਡ ਵਿੱਚ ਜਾ ਤੇ ਇਸ ਪਿੰਡ ਦੇ ਵਿਚਕਾਰ ਇੱਕ ਖੂਹ ਆਊਗਾ ਤੇ ਖੂਹ ਦੇ ਸੱਜੇ ਹੱਥ ਜਿਹੜਾ ਦਰਵਾਜ਼ਾ ਹੈ ਨਾ ਉਸ ਘਰ ਜਾਵੀ, ਉੱਥੇ ਇੱਕ ਝੰਡੇ ਨਾਮੀ ਵਿਅਕਤੀ ਰਹਿੰਦਾ ਹੈ, ਧਿਆਨ ਦਿਓ, ਉੱਥੇ ਇੱਕ ਝੰਡਾ ਬਾਡੀ ਨਾਮੀ ਵਿਅਕਤੀ ਰਹਿੰਦਾ ਹੈ। ਤੇ ਜਦੋਂ ਸਾਰੀਆਂ ਡਾਇਰੈਕਸ਼ਨਾਂ ਦੱਸੀਆਂ ਤੇ ਮਰਦਾਨਾ ਤੁਰ ਪਿਆ ਤੇ ਦੋ ਕੁ ਕਦਮ ਤੇ ਜਾ ਕੇ ਫਿਰ ਮੁੜ ਕੇ ਆਉਂਦਾ, ਮੇਰੇ ਮਨ ਵਿੱਚ ਇੱਕ ਹੈਰਾਨੀ ਆਈ ਆ ਕਿ ਸਤਿਗੁਰੂ ਪਹਿਲੀ ਵਾਰ ਤੇ ਮੈਂ ਉਦਾਸੀ ਤੇ ਤੁਹਾਡੇ ਨਾਲ ਇਸ ਇਲਾਕੇ 'ਚ ਆਇਆ, ਮੈਨੂੰ ਇਹ ਨਹੀਂ ਸਮਝ ਆਈ, ਤੁਸੀਂ ਇਹ ਵੀ ਦੱਸਿਆ ਹੈ ਕਿ ਪਿੰਡ ਦੇ ਵਿੱਚ ਇੱਕ ਖੂਹ ਆ, ਖੂਹ ਦੇ ਸੱਜੇ ਪਾਸੇ ਇੱਕ ਘਰ ਆ, ਉੱਥੇ ਝੰਡਾ ਬਾਡੀ ਨਾਮ ਦਾ ਵਿਅਕਤੀ ਰਹਿੰਦਾ ਹੈ, ਪਹਿਲੋਂ ਵੀ ਕਦੀ ਆਏ ਹੋ ਇੱਥੇ? ਤੇ ਸਤਿਗੁਰੂ ਹੱਸ ਕੇ ਕਹਿੰਦੇ ਮਰਦਾਨਿਆ ਉਹਦੇ ਗੁਪਤ ਬਚਨ ਨਹੀਂ ਪੁੱਛੀ ਦੇ ਹੁੰਦੇ, ਤੂੰ ਜਾ ਜਿਹੜੇ ਪਾਸੇ ਤੈਨੂੰ ਭੇਜਿਆ, ਜਾ ਉਹਨਾਂ ਨੂੰ ਮਿਲ ਕੇ ਆ। ਜਦੋਂ ਉੱਥੇ ਗਿਆ ਤੇ ਝੰਡਾ ਬਾਡੀ ਦੇ ਕੋਲੋਂ ਜਿਹੜੀਆਂ ਵਸਤੂ ਮਹਾਰਾਜ ਨੇ ਮੰਗਾਈਆਂ, ਮੁੜਿਆ ਤੇ ਝੰਡਾ ਬਾਡੀ ਨੇ ਇੱਕ ਗੱਲ ਕਹੀ ਕਿ ਉਹ ਦਿਲਾਂ ਦੀਆਂ ਜਾਣਨ ਵਾਲਾ, ਦਿਲਾਂ ਵਿੱਚ ਰੋਵਾਂ ਭਰਨ ਵਾਲਾ, ਜੀਵਨ ਬਦਲ ਦੇਣ ਵਾਲਾ ਕਿੱਥੇ ਬੈਠਾ ਏ? ਤੇ ਮਰਦਾਨੇ ਨੇ ਆਖਿਆ ਉਹ ਪਿੰਡ ਦੀਆਂ ਮੜੀਆਂ ਚ ਬੈਠਾ ਹੈ। ਵੇਖੋ ਬਾਬੇ ਨਾਨਕ ਦੇ ਬਹਿਣ ਦਾ ਟਿਕਾਣਾ ਪਿੰਡ ਦੀਆਂ ਮੜੀਆਂ ਚ ਬੈਠਾ ਹੈ। ਤੇ ਝੰਡਾ ਬਾਡੀ ਕਹਿਣ ਲੱਗਾ ਹਾਂ ਤੁਸੀਂ ਚੱਲੋ, ਅਸੀਂ ਪਿੱਛੇ ਪਿੱਛੇ ਜਾ ਰਹੇ ਹਾਂ। ਤੇ ਹਰ ਸ਼ਹਿਰ ਦੇ ਵਿੱਚ ਸੰਗੀਆਂ ਦੀ ਆਪੋ ਆਪਣੀ ਦੋਸਤੀ ਹੁੰਦੀ ਆ, ਗੁਰਮੁਖ ਸਖੀ ਸਹੇਲੀਆਂ ਦਾ ਪਿਆਰ ਹੁੰਦਾ ਹੈ। ਜੇ ਕੋਈ ਤੁਸੀਂ ਕਿਤੇ ਕੀਰਤਨ ਸੁਣ ਜਾਣਾ ਹੋਵੇ ਤੇ ਕਿਸੇ ਨੂੰ ਫੋਨ ਕਰਦੇ, ਆਓ ਚਲੀਏ ਫਲਾਣੇ ਤਾਂ, ਫਲਾਣੇ ਮਹਾਂਪੁਰਸ਼ ਆਏ ਨੇ, ਗੁਰੂ ਕੇ ਪਿਆਰੇ ਆਏ, ਕਥਾ ਸੁਣ ਚਲੀਏ, ਕੀਰਤਨ ਸੁਣ ਚਲੀਏ। ਇਸੇ ਤਰ੍ਹਾਂ ਝੰਡੇ ਬਾਡੀ ਨੇ ਸੁਦਰਸ਼ਨ ਨੂੰ ਆਵਾਜ਼ ਮਾਰੀ, ਸੁਦਰਸ਼ਨ ਆ ਦਿਲਾਂ ਦੀਆਂ ਜਾਣਨ ਵਾਲਾ ਆ ਗਿਆ, ਜੀਵਨ ਬਦਲਣ ਵਾਲਾ ਆ ਗਿਆ, ਦਰਸ਼ਨ ਕਰਨ ਚੱਲਣਾ ਹੀ। ਤੇ ਸੁਦਰਸ਼ਨ ਨੇ ਮੋਤੀਆਂ ਦਾ ਥਾਲ ਭਰਿਆ, ਮੋਤੀਆਂ ਦਾ ਹੀਰਿਆਂ ਦਾ ਥਾਲ ਭਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਆਏ ਤੇ ਮਰਦਾਨੇ ਨੂੰ ਪੁੱਛਿਆ ਸੀ ਝੰਡੇ ਬਾਡੀ ਨੇ ਕਿ ਜਦੋਂ ਤੇਰੇ ਮਾਲਕ ਦੇ ਕੋਲ ਅਸੀਂ ਜਾਈਏ, ਜਿਸ ਤਰ੍ਹਾਂ ਆਪਾਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਹੋਏ ਤੇ ਸਾਨੂੰ ਭੁੱਲ ਨਹੀਂ ਗਈ ਕਿ ਜਾ ਕੇ ਕੀ ਕਹਿਣਾ? ਕੀ ਕਹਿਣਾ ਪਾਤਸ਼ਾਹ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਕਹਿਣਾ? ਝੰਡੇ ਬਾਡੀ ਨੂੰ ਪੁੱਛਿਆ ਤੇ ਝੰਡੇ ਬਾਡੀ ਨੇ ਮਰਦਾਨੇ ਨੂੰ ਪੁੱਛਿਆ ਤੇ ਮਰਦਾਨਾ ਕਹਿੰਦਾ ਜਦੋਂ ਮੇਰੇ ਸਤਿਗੁਰੂ ਨੂੰ ਕੋਈ ਮਿਲਣ ਆਉਂਦਾ ਹੈ ਨਾ ਤੇ ਕਹਿੰਦੇ ਨੇ ਸਤ ਕਰਤਾਰ, ਬੋਲੋ ਸਤ, ਝੰਡੇ ਨਾ ਬੋਲੋ ਸਤ, ਸਤ ਸਤ ਕਰਤਾਰ, ਸਤ ਕਰਤਾਰ, ਸਤ ਕਿ ਕਰਤਾ ਹੀ ਸਤ ਆ, ਹੋਰ ਸਭ ਝੂਠ ਆ। ਆ ਗਏ ਆਣ ਕੇ ਸਤ ਕਰਤਾਰ ਕਿਹਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਓ ਰਾਜਨ ਸਤ ਕਰਤਾਰ, ਸਤ ਕਰਤਾਰ ਕਹਿ ਕੇ ਬਾਲਿਆ। ਜਦੋਂ ਮੋਤੀ ਰੱਖੇ ਨਾ, ਮੈਂ ਕਹਿਣ ਲੱਗਾ ਸਾ ਕਿ ਜਿਤਨਾ ਦੇ ਆਏ ਉਤਰਾਂ ਦੇ ਜਾਓ ਨਾ। ਮੇਰਾ ਵਗਣ ਦਾ ਮਕਸਦ ਇੰਨਾ ਲਮਕਾਉਣ ਦਾ ਗੱਲ ਨੂੰ ਇਹ ਵਾ ਕਿ ਆਪ ਜੀ ਨੂੰ ਸਮਝ ਆ ਜਾਏ ਕਿ ਜਿਸ ਤਰ੍ਹਾਂ ਦੇ ਆਏ ਹੋ ਸਾਖੀ ਵਿੱਚੋਂ ਕੋਈ ਸਿੱਖਿਆ ਲੈ ਕੇ ਬਦਲ ਕੇ ਜਾਓ। ਜਦੋਂ ਆਏ ਤੇ ਮੋਤੀਆਂ ਦਾ ਥਾਲ ਰੱਖਿਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਸੁਦਰਸ਼ਨ ਇਹ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ, ਇਹ ਕੀ ਹੈ? ਤੇ ਸੁਦਰਸ਼ਨ ਰਾਜਾ ਸੀ, ਬੜੇ ਮਾਣ ਨਾਲ ਕਹਿਣ ਲੱਗਾ ਮਹਾਰਾਜ ਇਹ ਹੀਰਿਆਂ ਮੋਤੀਆਂ ਦਾ ਭਰਿਆ ਥਾਲ ਆ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਕਿੱਥੋਂ ਲੈ ਕੇ ਆਇਆ? ਧਿਆਨ ਦਿਓ ਕਿੱਥੋਂ ਲੈ ਕੇ ਆਇਆ? ਤੇ ਕਹਿੰਦਾ ਜੀ ਆਪਣੇ ਖਜ਼ਾਨੇ ਚੋਂ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਕਿਹੜੇ ਖਜ਼ਾਨੇ ਚੋਂ? ਕਹਿੰਦਾ ਜੀ ਜਿਹੜਾ ਮੇਰੇ ਰਾਜ ਦਾ ਖਜ਼ਾਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਰਾਜ ਕਿਹੜਾ ਹੈ, ਕਿਹੜਾ ਖਜ਼ਾਨਾ ਹੈ? ਮਹਾਰਾਜ ਇਸ ਦੇਸ਼ ਦਾ ਮੈਂ ਰਾਜਾ ਵਾਂ, ਇਸ ਦੇਸ਼ ਦੇ ਰਾਜ ਦਾ ਖਜ਼ਾਨਾ ਮੇਰਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰਾ ਦੇਸ਼ ਹੈ, ਤੇਰਾ ਰਾਜ ਆ। ਤੇ ਸੁਦਰਸ਼ਨ ਅਜੇ ਸੁੱਤਾ ਸੀ ਨਾ, ਆਇਆ ਸੀ ਨਾ ਗੁਰੂ ਦੇ ਕੋਲ, ਅਜੇ ਕੀ ਸੀ? ਆਇਆ ਸੀ, ਆਇਆ ਕੇਵਲ, ਅਜੇ ਗੁਰੂ ਦੀ ਮੱਤ ਨਹੀਂ ਲਈ, ਅਜੇ ਕੇਵਲ ਗੁਰੂ ਨੂੰ ਦੇਖਿਆ ਹੈ ਆਣ ਕੇ, ਸ਼ਬਦ ਨਾ ਕਰੇ, ਅਜੇ ਵਿਚਾਰ ਨਹੀਂ ਗੁਰੂ ਦੇ ਨਾਲ ਚੱਲੀ। ਤੇ ਅੱਖ ਲੱਗਾ ਮਾਰ ਮੈਂ ਆਪਣੇ ਖਜ਼ਾਨੇ ਚੋਂ ਲੈ ਕੇ ਆਇਆ। ਤੇ ਸੱਚੀ ਸਰਕਾਰ ਨੇ ਆਖਿਆ ਤੇਰਾ ਖਜ਼ਾਨਾ ਕਿੱਥੋਂ ਹੋ ਗਿਆ? 100 ਸਾਲ ਪਹਿਲੋਂ ਆਏ ਸਾਂ ਇਸੇ ਸ਼ਹਿਰ ਦੇ ਵਿੱਚ, ਤੇ ਇੱਕ ਹੋਰ ਬਜ਼ੁਰਗ ਕਹਿੰਦਾ ਸੀ ਇਹ ਰਾਜ ਮੇਰਾ ਹੈ। ਨੈਣ ਨਕਸ਼ ਦੱਸੇ, ਬੱਚਿਆਂ ਚੁੱਪ ਕਰਾਓ ਮੇਰੀ ਧੀਓ, ਨੈਣ ਨਕਸ਼ ਦੱਸੇ, ਹੌਲੀਆ ਦੱਸਿਆ ਤੇ ਸੁਧਰ ਸਾਹਿਬ ਕਹਿਣ ਲੱਗਾ ਮਹਾਰਾਜ ਉਹ ਮੇਰਾ ਦਾਦਾ ਸੀ, ਫਿਰ 50 ਸਾਲ ਬਾਅਦ ਆਇਆ ਸਾਹਿਬ ਮਹਾਰਾਜ ਉਹ ਮੇਰਾ ਪਿਓ ਸੀ, ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ 100 ਸਾਲ ਪਹਿਲਾਂ ਇਹ ਖਜ਼ਾਨਾ ਤੇਰੇ ਦਾਦੇ ਦਾ, 50 ਸਾਲ ਬਾਅਦ ਤੇਰੇ ਪਿਓ ਦਾ, ਅੱਜ ਤੇਰਾ, ਕੱਲ ਨੂੰ ਤੇਰੇ ਪੁੱਤ ਦਾ ਹੋਊਗਾ, ਰਾਜਾ ਇਹ ਖਜ਼ਾਨਾ ਤੇਰਾ ਕਿੱਥੋਂ ਹੋ ਗਿਆ? ਜੇ ਕੋਈ ਦੇ ਸਕਦਾ ਗੁਰੂ ਨੂੰ ਤੇ ਆਪਣੀ ਚੀਜ਼ ਦੇ, ਆਹ ਹੁਣ ਬਦਲ ਲੱਗਾ ਜੇ, ਇਹ ਹੁਣ ਦੁਨੀਆ ਬਦਲ ਲੱਗੀ ਜੇ, ਇਹ ਹੁਣ ਗੁਰੂ ਦੇ ਕੋਲ ਆਇਆ ਜੀਵਨ ਬਦਲਣ ਲੱਗਾ ਏ, ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ, ਇਹ ਗੁਰੂ ਨੂੰ ਮਿਲਣ ਦਾ ਲੱਗਾ ਜੇ ਫਲ ਮਿਲਣ, ਤੇ ਉਸੇ ਵੇਲੇ ਮਨ ਦੇ ਵਿੱਚ ਹਲਚਲ ਹੋਈ, ਹਾਂ ਮੇਰੀਏ ਜਿੰਦੜੀਏ, ਅੱਜ ਤੋਂ 100 ਸਾਲ ਪਹਿਲਾਂ ਤੇ ਮੇਰਾ ਦਾਦਾ ਰਾਜਾ ਸੀ, 50 ਸਾਲ ਪਹਿਲਾਂ ਮੇਰਾ ਪਿਓ ਸੀ, ਅੱਜ ਮੈਂ ਹਾਂ, ਕੱਲ ਨੂੰ ਮੇਰੇ ਪੁੱਤ ਨੇ ਆਉਣਾ ਹੈ, ਵਾਕਿਆ ਇਹ ਰਾਜ ਮੇਰਾ ਤਾਂ ਨਹੀਂ? ਤੇ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਇਹ ਧਨ ਨਹੀਂ ਨਾ ਮੇਰਾ, ਤੇ ਤੁਸੀਂ ਮੇਰਾ ਤਨ ਲੈ ਲਓ, ਆਖੋ ਸਤਨਾਮ ਸ੍ਰੀ। ਤੇ ਸਾਹਿਬ ਕਹਿਣ ਲੱਗੇ ਤਨ ਇਹ ਤਨ ਤੇਰਾ ਹੈ? ਹਾਂ ਮਹਾਰਾਜ ਮੇਰਾ ਹੈ। ਜਾਂ ਆਪਣੀਆਂ ਰਾਣੀਆਂ ਨੂੰ ਪੁੱਛ ਕੇ ਆ ਕਿ ਇਹ ਤਨ ਦੇ ਕੇ ਮੈਂ ਗੁਰੂ ਦੇ ਨਾਲ ਚਲਿਆ ਜਾਵਾਂ, ਤਨ ਗੁਰੂ ਨੂੰ ਦੇ ਦਾਂ, ਗੁਰੂ ਮੈਨੂੰ ਨਾਲ ਲੈ ਦੇ। ਜਦੋਂ ਰਾਣੀਆਂ ਨੂੰ ਜਾ ਕੇ ਪੁੱਛਿਆ ਤੇ ਰਾਣੀਆਂ ਨੇ ਹੱਥ ਜੋੜ ਕੇ ਆਖਿਆ ਧਨ ਦੇ ਦੇ, ਹੋਰ ਕੁਝ ਦੇ ਦੇ, ਜੇ ਤਨ ਦੇ ਦਿੱਤਾ ਅਸੀਂ ਕੀ ਕਰਾਂਗੀਆਂ? ਪੁੱਤਾਂ ਨੇ ਆਖਿਆ ਅਸੀਂ ਕੀ ਕਰਾਂਗੇ? ਨਵਾਂ ਨੇ ਆਖਿਆ ਅਸੀਂ ਕੀ ਕਰਾਂਗੇ? ਆਣ ਕੇ ਕਹਿਣ ਲੱਗਾ ਮਹਾਰਾਜ ਬੱਚੇ ਤੇ ਮੰਨਦੇ ਨਹੀਂ, ਤਨ ਵੀ ਨਹੀਂ ਦਿੱਤਾ ਜਾ ਸਕਦਾ। ਤੇ ਸਾਹਿਬ ਕਹਿਣ ਲੱਗੇ ਵੇਖ ਧਨ ਤੇਰਾ ਨਹੀਂ, ਤਨ ਤੇਰਾ ਨਹੀਂ, ਕੋਈ ਆਪਣੀ ਚੀਜ਼ ਦੇ। ਤੇ ਰਾਜੇ ਨੇ ਆਖਿਆ ਫਿਰ ਮਹਾਰਾਜ ਮੇਰਾ ਮਨ ਲੈ ਲਓ। ਕੀ ਆਖਿਆ? ਮੇਰਾ ਮਨ ਲੈ ਲਓ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ, ਤੇਰੇ ਕੋਲ ਆ? ਮਹਾਰਾਜ ਹਾਂ ਮੇਰੇ ਕੋਲ ਆ। ਮਾਰ ਝਾਤੀ ਅੰਦਰ, ਜਦੋਂ ਅੰਦਰ ਝਾਤੀ ਮਾਰੀ ਤੇ ਮਨ ਘੋੜਿਆ ਚ ਤੁਰਿਆ ਫਿਰੇ। ਮਹਾਰਾਜ ਪਾਛ ਕਹਿੰਦੇ ਮਨ ਤੇਰਾ ਨਹੀਂ, ਤਨ ਤੇਰਾ ਨਹੀਂ, ਧਨ ਤੇਰਾ ਨਹੀਂ। ਰਾਜਾ ਜੇ ਕੋਈ ਚੀਜ਼ ਦੇਣੀ ਤੇ ਆਪਣੀ ਦੇ, ਆ ਜੀਵਨ ਬਦਲ ਲੱਗਾ ਹੁਣ ਗੁਰੂ, ਕੋਈ ਆਪਣੀ ਚੀਜ਼ ਦੇ। ਅੱਜ ਪਹਿਲੀ ਵਾਰ ਸੁਧਰ ਸੈਨ ਨੂੰ ਕਿਸੇ ਨੇ ਜਗਾਇਆ ਕਿ ਨਾ ਧਨ ਤੇਰਾ ਹੈ, ਨਾ ਮਨ ਤੇਰਾ ਹੈ, ਤੇ ਨਾ ਤਨ ਤੇਰਾ, ਤੇਰਾ ਤਾਂ ਕੁਛ ਵੀ ਨਹੀਂ। ਤੇ ਫਿਰ ਮੇਰੇ ਸਾਹਿਬ ਜੀ ਕਿਰਪਾ ਕਰਕੇ ਦੱਸੋ, ਜੇ ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਤੇ ਮੇਰਾ ਹੈ ਕੀ? ਤੇ ਮੇਰੇ ਸਤਿਗੁਰੂ ਕਹਿਣ ਲੱਗੇ ਆ ਜਿਹੜਾ ਮੈਂ ਮੇਰੀ ਮੇਰੀ ਕਰਦਾ ਇਹੋ ਹੀ ਤੇਰੀ ਹੂ, ਜੇ ਦੇਣੀ ਤੇ ਇਹ ਦੇ ਦੇ। ਤੇ ਮੇਰਾ ਹੱਥ ਜੁੜ ਕੇ ਸਾਹਿਬਾ ਇਹ ਤੇ ਕਈ ਜਨਮ ਹੋ ਗਏ ਨੇ, ਜੇ ਮੈਂ ਕੱਢ ਸਕਦਾ ਹੁੰਦਾ ਇਸ ਕੋਡ ਨੂੰ, ਤੇ ਮਹਾਰਾਜ ਮੈਂ ਕੱਢ ਦਿੰਦਾ, ਇਹ ਕੋਡ ਮੇਰੇ ਕੋਲੋਂ ਨਹੀਂ ਨਿਕਲਦਾ, ਜੇ ਹੁਣ ਇੰਨੀ ਸੋਝੀ ਪਾਤੀ ਹੂ ਤੇ ਕਰ ਦੇ ਕਿਰਪਾ, ਹੁਣ ਆਪ ਕਿਰਪਾ ਕਰ। ਤੇ ਫਿਰ ਮੇਰੇ ਸਤਿਗੁਰੂ ਨੇ ਸਿਰ ਤੇ ਰੱਖਿਆ ਹੱਥ ਤੇ 5 ਵਾਰ ਅਖਵਾਇਆ, ਆਖ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜੁੜ ਕੇ ਉਧਰਾਂ ਵੇਖ ਕੇ ਸੁਧਰ ਸੈਨ ਦੇ ਸਿਰ ਤੇ ਬਾਬੇ ਨਾਨਕ ਦਾ ਹੱਥ ਰੱਖਿਆ, ਵੇਖ ਕੇ ਆਪਣੇ ਸਿਰਾਂ ਤੇ ਵੀ ਸਮਝੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜਦੋਂ 5 ਵਾਰ ਵਾਹਿਗੁਰੂ ਅਖਵਾਇਆ ਤੇ ਮੇਰੇ ਸਾਹਿਬ ਕਹਿਣ ਲੱਗੇ ਲਿਆ ਹੁਣ ਮੋਤੀ ਹੀਰੇ ਆਪਣੇ ਕੋਲੋਂ ਦੇ, ਜਿਹੜੇ ਤੂੰ ਕਹਿੰਦਾ ਸਾਹਿਬ ਮੇਰੇ ਮੋਤੀ ਹੀਰੇ ਨੇ, ਕਤਨ ਦੇ ਦੇ ਆਪਣਾ, ਮਨ ਦੇ ਦੇ ਆਪਣਾ। 1 ਮਿੰਟ ਵਿੱਚ ਗੁਰੂ ਦੀ ਸੰਗਤ ਕਰਨ ਨਾਲ ਦੁਨੀਆ ਬਦਲ ਗਈ। ਜਿਹੜਾ ਪੈਂਦਾ ਸੀ ਇਹ ਤਨ ਵੀ ਮੇਰਾ, ਧਨ ਵੀ ਮੇਰਾ, ਮਨ ਵੀ ਮੇਰਾ, ਕਿਸੇ ਹੋਰ ਦੁਨੀਆ ਵਿੱਚ ਜਾ ਕੇ ਕਹਿਣ ਲੱਗਾ ਮੇਰਾ ਮੁਜਮੇ ਕੁਛ ਨਹੀਂ, ਜੀਵਨ ਬਦਲ ਗਿਆ। ਇੱਥੇ ਵੀ ਜਦੋਂ ਆਉਂਦੇ ਹੋ ਮੇਰੇ ਸਾਹਿਬ ਕਹਿੰਦੇ ਕੁਕੇਂਦਿਆਂ ਜਗੇਂਦਿਆਂ ਮਤੀ ਦਿੰਦਿਆਂ, ਨਿਤ ਨਿਤ ਮਤਾਂ ਪਰਮੇਸ਼ਵਰ ਦਿੰਦਾ ਹੈ, ਮਗਰ ਜੋ ਸ਼ੈਤਾਨ, ਅੱਗੇ ਦੱਸੋ ਜੀ,
ਜੋ ਸ਼ੈਤਾਨ ਮੰਗਿਆ ਫੇਰੇ ਚਿੱਤ,
ਜਿਹੜੇ ਮਨ ਸ਼ੈਤਾਨ ਨੇ ਠੱਗ ਲੈ ਨੇ, ਜੋ ਸ਼ੈਤਾਨ, ਸ਼ੈਤਾਨ ਇੱਥੇ ਮਨ ਨੂੰ ਆਖਿਆ, ਕਿਹਨੂੰ ਆਖਿਆ ਜੀ? ਮਨ ਨੂੰ ਕਹਿੰਦੇ, ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਪਿੱਛੇ ਲੱਗਣ ਵਾਲੇ ਨੂੰ ਗੁਰਬਾਣੀ ਵਿੱਚ ਮਨਮੁਖ ਆਖਿਆ ਹੈ। ਕੀ ਆਖਿਆ ਜੀ? ਤੇ ਗੁਰੂ ਪਿੱਛੇ ਲੱਗਣ ਵਾਲੇ ਨੂੰ ਕੀ ਆਖਿਆ ਹੈ? ਗੁਰਮੁਖ। ਜਿਹੜੇ ਗੁਰੂ ਦੇ ਪਿੱਛੇ ਲੱਗ ਗਏ ਉਹ ਗੁਰਮੁਖ ਹੋ ਗਏ। ਮਗਰ ਸਾਹਿਬ ਜੀ ਇੱਥੇ ਕਹਿੰਦੇ ਜੋ ਸ਼ੈਤਾਨ ਵੰਝਾਇਆ, ਜਿਹੜੇ ਮਨ ਨੇ ਠੱਗ ਲਏ ਨੇ, ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਦੇ ਖੜੇ ਪੈ ਗਏ ਨੇ, ਮਨ ਦਾ ਕਹਿਣਾ ਮੰਨਦੇ ਨੇ, ਸੇ ਕਿੱਤ ਫੇਰੇ ਕਿੱਤ, ਰੋਜ਼ ਗੱਲਾਂ ਸੁਣਦੇ ਨੇ ਗੁਰਬਾਣੀ ਦੀਆਂ, ਇੱਥੋਂ ਜਾ ਕੇ ਬਾਹਰ ਉਸੇ ਤਰ੍ਹਾਂ ਪੱਲਾ ਝਾੜ ਦਿੰਦੇ ਨੇ, ਉਸੇ ਤਰ੍ਹਾਂ ਸ਼ਰਾਬਾਂ, ਉਸੇ ਤਰ੍ਹਾਂ ਮਾਸ, ਉਸੇ ਤਰ੍ਹਾਂ ਚੁਗਲੀ, ਉਸੇ ਤਰ੍ਹਾਂ ਨਿੰਦਿਆ, ਉਸੇ ਤਰ੍ਹਾਂ ਵਕਾਰ। ਉਹ ਗੁਰੂ ਦੇ ਸਿੱਖੋ, ਸਿੱਖ ਤੇ ਇੱਕ ਇਹੋ ਜਿਹਾ ਫੋਲਿਆ, ਇਹ ਜਿਸ ਕਲੋਨੀ ਚ ਇੱਕੋ ਹੀ ਖਿੜਿਆ ਹੋਵੇ ਨਾ, ਇੱਕੋ ਹੀ, ਸਾਰਾ ਸੰਸਾਰ ਮੁੜ ਮੁੜ ਕੇ ਵੇਖੇ ਇੱਥੇ ਸਿੱਖ ਦਾ ਘਰ ਆ। ਸਿੱਖ ਚੁਗਲੀ ਨਾ ਕਰੇ, ਸਿੱਖ ਝਗੜਾ ਪਾਵੇ ਨਾ, ਜਿੱਥੇ ਝਗੜਾ ਹੋਵੇ ਉੱਥੇ ਸਿੱਖ ਜਾ ਕੇ ਖਲੋਜੇ, ਇਹ ਝਗੜੇ ਨਿਬੇੜ ਦੇਵੇ। ਗੁਰੂ ਨਾਨਕ ਦਾ ਕੰਮ ਝਗੜੇ ਨਿਬੇੜਨਾ ਵਾ। ਆਪਾਂ ਗੁਰੂ ਨਾਨਕ ਦੇ ਪੋਤੇ ਹਾਂ, ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤੇ ਹਾਂ, ਆਪਾਂ ਝਗੜੇ ਨਿਬੇੜਨ ਆਏ ਹਾਂ, ਝਗੜੇ ਪਾਉਣ ਨਹੀਂ ਆਏ। ਇਸ ਕਰਕੇ ਆਪਾਂ ਜਿੱਥੇ ਜਾ ਕੇ ਸਿੱਖ ਖਲੋਜੇ, ਉੱਥੇ ਕਈਆਂ ਕਈਆਂ ਚਿਰਾਂ ਦੇ ਪਏ ਝਗੜੇ ਮੁੱਕ ਜਾਣ। ਆਪਣੇ ਅੰਦਰ ਇਤਨਾ ਦੀ ਸੁਗੰਧੀ ਪੈਦਾ ਕਰੋ। ਮੇਰੇ ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਨੂੰ ਸ਼ੈਤਾਨ ਨੇ ਠੱਗ ਲਿਆ ਵਾ, ਉਹ ਸੁਣ ਕੇ ਵੀ ਬਾਣੀ ਦੀ ਆਪਣੇ ਅੰਦਰ ਮੈਂ ਤੇ ਝਾਤੀ ਮਾਰ ਲਾ, ਤੁਸੀਂ ਵੀ ਮਾਰੋ, ਕਿ ਰੋਜ਼ ਸਾਡੇ ਨਾਲ ਇਹੋ ਹੀ ਵਾਪਰਦਾ ਵਾ। ਸ਼ੈਤਾਨ ਨੇ ਐਸਾ ਸਾਡੇ ਅੰਦਰ ਕਬਜ਼ਾ ਕੀਤਾ ਹੈ ਕਿ ਰੋਜ਼ ਗੁਰਬਾਣੀ ਬਦਲ ਕੇ ਸੁਣ ਕੇ ਵੀ ਆਪਾਂ ਆਪਣਾ ਜੀਵਨ ਬਦਲਦੇ ਨਹੀਂ। ਹਾਂਜੀ,
ਫਰੀਦਾ ਥਿਓ ਪਵਾਏ ਦੱਬ ਜੇ ਸਾਈਂ ਲੋੜੈ ਸਭ।
ਇਹ ਬੜਾ ਪਿਆਰਾ ਬਚਨ ਜੇ, ਇੱਕ ਬਚਨ ਆਇਆ ਜੇ ਦੱਬ। ਤੁਸੀਂ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਗੁਰਸਿੱਖ ਪਿਆਰੇ, ਆਪ ਜੀ ਨੂੰ ਪਤਾ ਦੱਬ ਕਿਹਨੂੰ ਕਹਿੰਦੇ। ਦੱਬ ਪਿੱਛੇ ਹੁੰਦੀ ਸੀ, ਹੁਣ ਦੇ ਕੱਲਰ ਕੁੱਲਰ ਹੀ ਖਤਮ ਹੋ ਗਏ। ਇੱਥੇ ਅਮਰੀਕਾ ਚ ਤੇ ਅਜੇ ਹੈਗੇ ਕਈ ਇਲਾਕੇ, ਇੱਥੇ ਵੇਖੇ ਨੇ ਚਿੱਟੇ ਰੌੜ ਕੱਲਰ ਪਏ। ਪੰਜਾਬ ਦੇ ਵਿੱਚ ਵੀ ਬਹੁਤ ਕੱਲਰ ਹੁੰਦਾ ਸੀ, ਜੇ ਕਦੀ ਉਹਦੇ ਵਿੱਚ ਪਾਣੀ ਖਲੋਜਣਾ ਤੇ ਉਹਦੇ ਵਿੱਚ ਇੱਕ ਬੂਟੀ ਉੱਗਦੀ ਸੀ ਜਿਹਨੂੰ ਕਹਿੰਦੇ ਸੀ ਦੱਬ। ਦੱਬ ਬੜੇ ਕੰਡੇ ਤਿੱਖੇ ਹੁੰਦੇ ਸੀ। ਕਹਿੰਦੇ ਫਰੀਦਾ, ਜੇ ਸਾਈ ਨੂੰ ਲੋੜਦਾ ਹੈ, ਜੇ ਰੱਬ ਨੂੰ ਲੋੜਦਾ ਹੈ, ਤੇ ਉਹ ਦੱਬ ਵਰਗਾ ਬਣ ਜਾ। ਆਖਿਆ ਜੀ, ਦੱਬ ਤੇ ਬੜੀ ਤਿੱਖੀ ਹੁੰਦੀ ਆ। ਅੱਗੇ ਉਹਦੀ ਨਿਸ਼ਾਨੀ ਦੱਸਦੇ ਨੇ ਕੀ ਕਰਦੇ ਨੇ। ਹਾਂਜੀ,
ਜੇ ਸਾਈ ਲੋੜ ਸਭ ਇੱਕ ਛਿੱਜੇ ਬਿਆਲ ਤਾੜੀ ਹੈ।
ਉਹਦੀ ਇੱਕ ਤੀਲੀ ਲੋਕੀ ਖਿੱਚਦੇ ਸੀ, ਉਹ ਤੀਲਾਂ ਜਿਹੀਆਂ ਜਿਹੜੀਆਂ ਬਣਦੀਆਂ ਨਾ, ਬੋਕਰਾਂ ਬਣਦੀਆਂ ਸੀ ਦੱਬ ਦੀਆਂ। ਇੱਕ ਤੀਲੀ ਖਿੱਚਣ ਲਈ ਜੁੱਤੀ ਪਾ ਕੇ ਉਹਨੂੰ ਦੂਸਰੀ ਸਾਰੀ ਨੂੰ ਪੈਰਾਂ ਹੇਠ ਮਸਲ ਦਿੰਦੇ ਸੀ। ਇੱਕ ਛਿੱਜੇ ਬਿਆਲ ਲਤਾੜੀਏ, ਦੂਸਰੇ ਨੂੰ ਪੈਰਾਂ ਨਾਲ ਵੈਸੇ ਹੀ ਲਤਾੜ ਦਿੰਦੇ ਸੀ। ਇਸ ਤਰ੍ਹਾਂ ਦਾ ਜਦੋਂ ਤੂੰ ਜੀਵਨ ਬਣਾ ਲੇਗਾ, ਪੈਰਾਂ ਹੇਠ ਬਣ ਜਾਏਗਾ, ਕਿਸੇ ਦੇ ਪੈਰਾਂ ਦੀ ਧੂੜ ਬਣ ਜਾਏਗਾ, ਤੇ ਫਿਰ ਕੀ ਹੋ ਜੂਗਾ। ਹਾਂਜੀ,
ਤਾਂ ਸਾਈਂ ਦਾ ਦਰਵਾੜੀ ਹੈ।
ਇਹ ਜੁਗਤੀ ਦੱਸ ਦਿੱਤੀ, ਜੇ ਉਸ ਦੱਬ ਵਾਂਗ ਸੱਜਣਾ ਕਿਸੇ ਦੇ ਕੰਮ ਆਣ ਕੇ ਪੈਰਾਂ ਦੀ ਧੂੜੀ ਬਣ ਜਾਏਗਾ, ਤਾਂ ਸਾਈਂ ਦੇ ਦਰ ਵਾੜੀਏ। ਬੋਲੋ, ਤਾਂ ਸਾਈਂ ਦੇ ਉਸ ਦਰ ਵਿੱਚ ਤੇਰਾ ਪ੍ਰਵੇਸ਼ ਹੋਜੂਗਾ। ਮੈਂ ਇੱਕ ਦਿਨ ਇਹਨਾਂ ਨੂੰ ਦੱਸ ਰਿਹਾ ਸਾਂ, ਗੁਰਸਿੱਖਾਂ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਆਪਾਂ ਮਰਨ ਤੋਂ ਬਾਅਦ ਜਾਣਾ ਹੈ ਗੁਰੂ ਦੀਆਂ ਸਿੱਖਾਂ ਨੇ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਬੈਠੇ ਨੇ, ਇੱਕ ਐਸੇ ਸ਼ੀਸ਼ੇ ਦੇ ਪਿੱਛੇ ਬੈਠੇ ਨੇ, ਮਹਾਂਪੁਰਸ਼ਾਂ ਦੇ ਅਨੁਭਵੀ ਬਚਨ ਨੇ। ਉਸ ਸ਼ੀਸ਼ੇ ਦੇ ਵਿੱਚ ਆਪਾਂ ਤੇ ਸਾਰੇ ਉਹਨਾਂ ਨੂੰ ਨਜ਼ਰ ਆ ਰਹੇ ਹਾਂ, ਮਗਰ ਉਹ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਨੇ ਇੱਕ ਇਹੋ ਜਿਹਾ ਦਰਵਾਜ਼ਾ ਲਾਇਆ ਜਿਹੜਾ ਹਵਾਈ ਅੱਡਿਆਂ ਦੇ ਉੱਤੇ ਲੱਗਿਆ ਹੁੰਦਾ ਵਾ, ਜਿਹਦੇ ਵਿੱਚੋਂ ਦੀ ਨੰਘ ਆਉਂਦੇ ਨੇ, ਤੇ ਜੇ ਕੋਈ ਨਜਾਇਜ਼ ਕੋਲ ਹੁੰਦੀ ਚੀਜ਼ ਤੇ ਉਹ ਟੀ 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 ਕਰਕੇ ਬੋਲ ਪੈਂਦਾ ਹੈ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਦਾ ਹੀ ਇੱਕ ਦਰਵਾਜ਼ਾ ਉੱਥੇ ਬਣਾਇਆ ਹੈ, ਜਿਹਦੇ ਉੱਤੇ ਲਿਖਿਆ ਵਾ ਰਹਿਤ ਦਾ ਦਰਵਾਜ਼ਾ। ਕੀ ਲਿਖਿਆ ਹੈ? ਢਿੱਲੇ ਨਾ ਬੋਲੋ, ਹੁਣ ਗੱਜ ਕੇ ਆਖੋ ਕੀ ਲਿਖਿਆ? ਰਹਿਤ ਦਾ ਦਰਵਾਜ਼ਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਜਾ ਕੇ ਸੇਵਾਦਾਰ ਦੱਸਦੇ ਨੇ, ਮਹਾਰਾਜ ਪਾਤਸ਼ਾਹ ਗੋਲ ਦਸਤਾਰਾ ਬੱਧਾ ਹੈ, ਚਿੱਟਾ ਚੋਲਾ ਪਾਇਆ, ਸੋਹਣੇ ਕੱਪੜੇ ਪਾਏ ਨੇ, ਉਹ ਤੁਹਾਡਾ ਸਿੱਖ ਆਇਆ ਜੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਂਦੇ ਇਸ ਦਰਵਾਜ਼ੇ ਦੇ ਵਿੱਚੋਂ ਦੀ ਨਗਾ ਦਿਓ। ਜਦੋਂ ਦਰਵਾਜ਼ੇ ਦੇ ਵਿੱਚੋਂ ਦੀ ਨਗਾਉਂਦੇ ਨੇ, ਉੱਥੇ ਕਿਸੇ ਦਾ ਕੋਈ ਲਿਹਾਜ਼ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ। ਉਹ ਦਰਵਾਜ਼ਾ ਐਸਾ ਬਣਾਇਆ ਹੈ ਕਿ ਗੁਰੂ ਦੇ ਪਿਆਰਿਓ, ਜਦੋਂ ਅਜੀਤ ਸਿੰਘ ਵੀ ਸ਼ਹੀਦ ਹੋ ਕੇ ਗਿਆ ਹੈ, ਤੇ ਪਿਛਲੇ ਪਾਸੇ ਦਰਵਾਜ਼ੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਸੀ, ਤੇ ਸਿੱਖਾਂ ਨੇ ਆਖਿਆ ਤੁਹਾਡਾ ਪੁੱਤ ਸ਼ਹੀਦ ਹੋ ਕੇ ਆਇਆ ਹੈ, ਆਖਿਆ ਮੇਰੇ ਪੁੱਤ ਨੂੰ ਵੀ ਉਸ ਦਰਵਾਜ਼ੇ ਥਾਣੀ ਨਗਾਓ। ਰਹਿਤ ਪਿਆਰੀ ਮੁਝਕੋ ਸਿੱਖਿਆ, ਤੇ ਫਿਰ ਕਿਹੜੀ ਗੱਲ ਹੋਈ ਪੋਤਿਆਂ ਤੇ? ਜਦੋਂ ਕਾਨੂੰਨ ਬਣਾ ਹੀ ਸਾਰਿਆਂ ਲਈ ਦਿੱਤਾ ਹੈ ਕਿ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਉਸ ਦਰਵਾਜ਼ੇ ਦੇ ਵਿੱਚੋਂ ਦੀ ਜਦੋਂ ਮੇਰੇ ਸਾਹਿਬ ਨਗਾਉਂਦੇ ਨੇ, ਤੇ ਗੁਰਮੁਖ ਪਿਆਰੇ ਹੋ, ਜਿਨ੍ਹਾਂ ਲਈ ਦਰਵਾਜ਼ਾ ਖੜਕ ਪੈਂਦਾ ਵਾ, ਮੇਰੇ ਸਾਹਿਬ ਕਹਿੰਦੇ ਇਹਨੂੰ ਪਿੱਛੇ ਲੈ ਜਾਓ ਫਿਰ। ਤੇ ਜਿਹੜੇ ਦਰਵਾਜ਼ੇ ਤੋਂ ਕੋਈ ਕਿਤੇ ਬਾਬਾ ਦੀਪ ਸਿੰਘ ਵਰਗੀਆਂ ਰੂਹਾਂ, ਕੋਈ ਕਿਤੇ ਨਾਮ ਜਪਣ ਵਰਗੀਆਂ, ਭਾਈ ਤਾਰੂ ਸਿੰਘ ਵਰਗੀਆਂ ਖੋਪਰੀ ਲਾਉਣ ਵਾਲੀਆਂ ਰੂਹਾਂ, ਜਿਹੜੀਆਂ ਜੀਵਨ ਭਰ ਚੁਗਲੀ ਨਹੀਂ ਕਰਦੀਆਂ, ਨਿੰਦਿਆ ਨਹੀਂ ਕਰਦੀਆਂ, ਗੁਰਸਿੱਖੀ ਦੇ ਰੋਸ਼ਨ ਨੂੰ ਰੋਸ਼ਨ ਕਰਦੀਆਂ ਨੇ ਚੰਦ ਨੂੰ, ਉਹ ਜਦੋਂ ਉਸ ਦਰਵਾਜ਼ੇ ਦੇ ਵਿੱਚੋਂ ਲੰਘਦੀਆਂ ਨੇ, ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਇਤਨਾ ਬਾਹਵਾਂ ਕਰਕੇ ਆਖਣਾ, ਪੁੱਤਾ ਕਿਹੜਾ ਪਿਓ ਆ ਜਿਹੜਾ ਪੁੱਤ ਨਾਲੋਂ ਵਿਛੜ ਕੇ ਸੁਖੀ ਹੈ? ਮੈਂ ਵੀ ਤੈਨੂੰ ਬੜੇ ਚਿਰ ਦਾ ਡੀਕਦਾ, ਮੈਂ ਤੇ ਕਹਿੰਦਾ ਸਾ ਤੂੰ ਇਸ ਦਰਵਾਜ਼ੇ ਦੇ ਵਿੱਚੋਂ ਦੀ ਪਾਸ ਹੋ ਕੇ ਆ, ਤੇ ਮੈਂ ਤੈਨੂੰ ਗਲ ਨਾਲ ਲਾਵਾਂ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ ਗਲ ਨਾਲ ਲਾ ਕੇ ਮੱਥੇ ਚੁੰਮਦਾ ਵਾ ਗੁਰੂ। ਮਗਰ ਉਹਨਾਂ ਦੇ جہے ریت دے دروازے وچوں پورے لنگ جاندے. ایتھے بھی میرے صاحب کہندے نے ایک چھجے بیال لتاڑیے اس طرح دی وستا بنا لا کہ پیراں ہیٹھ رل جا پیراں دی دھوڑ بن جا تا اگے میرے صاحب کدے سندر بچن کر کہندے تا سائیں دے در واڑیے. بولو تا سائیں دے اودے دربار تے تینوں تا وانڈ گے جے تیرا جیون نمرتا نال بھر جاؤ گا جے تیرا جیون نیواں ہو جاؤ گا. کبیر روڑا ہو رو باٹ کا تاج بن کا ابھان سنت بابا اتر سنگھ مستو آنے والے ہوئے نا مہاپرچ. ہوں تو اج دے سنتاں نوں جنہاں نوں پیری ہاتھ نہ لاؤ. ایک پٹیالے دے کول سنت آ نہ تا نام لوا گرو دی حضوری وچ میں سارے تو آپ نیواں ماڑا وا کو کرمی ہے میرے پتا نہیں کنے اگن نے مگر انہیں ایک بہت بڑا ڈیرا بنایا آخو ست نام سری واحد. بڑیاں سکھ سنگتاں جاندیاں نے گرو دے پیارے امرتاری لوگ بھی جاندے اتے بس پورنماسی والے دن پتا نہیں کنی ک دنیا لاگے ہی سرحد لاگے ہی گرو تیگ بہادر صاحب کا دربار اتے کوئی نہیں جانا وہ لوکی جانے نے. انہیں ایک شرط رکھی اپنے کول جڑے وہ بندے بیٹھے نے کہ جہاں میرے پیری ہاتھ آن کے لاؤ گا انہوں پتاسیاں کا پرشاد دینا جا فتح بلاوے انہوں نہ دیو. پھر بھی اسی جانے پھر بھی اسی ٹرالیاں دیا ٹرالیاں ٹرکاں دے ٹرک اس بابے دے ڈیرے تے جاندے. میں بچن کر لگا سا گرو دیو سکھو جہاں پیری ہاتھ لواؤن کا جنوں پس پی گیا جنوں پیری ہاتھ لواؤن کی آدت پی گئی وہ رب نالوں ٹوٹ گیا سریق بن گیا رب دا. کیونکہ پرکھ جون پگ پرے تہارے اکو دے پیری پینا نمسکار تسی کو ہماری سکل پرجا جن ایک دے پیری پینا ہے اکو نو متھا ٹیکنا ہے تے او کی سبنا جیاں کا ہن تھا تھا تے تے داتے ہے نہیں. میں بچن کر لگا سنت بابا اتر سنگھ جی دا بڑیاں کدی سنسار دے وچ ورلیاں ایسے جن ورلے جگ اندر ایسے جن بول دیا کرو ہور آنند آ ایسے جن ورلے جگ پرکھ خزانے پایا پرکھ کے خزانے وچ پائے جڑے ایو جے گرو کے مہاپرش آتے ہیں. ہرمندر صاحب متھا ٹیکن گئے تے جدوں کدی ہرمندر صاحب متھا ٹیکن جاندے سی نا سنت بابا اتر سنگھ جی تے گرمکھ پیارے کدی انہاں دے سمکالیاں گرمکھاں پیاریاں نوں جڑے انہاں دے جنہاں نے درشن کیتے او کہندے سی کہ جدوں ہرمندر صاحب دی درشنی ڈیوڑی وچ جاندے سی نا بابا جی تے مستک رکھ کے چھ چھ گھنٹے متھا نہیں سی چکدے. دھیان دیو کنا کنا چیر چھ چھ گھنٹے اپنا مستک رکھ دیندے سی سردل تے تے چک دے نہیں سی اپنا مستک. تے ایک دن پھر نال والیاں گرسکھاں نے پوچھیا بالو انہاں باو او دوسرے نوں باو پیار نال آکھو ست نام سری پڑھ لو تارا سنگھ پیار نال آکھو ست نام سری واہے. یہ کام بڑا بریک ہے تسی جانتے ہو گے بابا وچوں کھلو جاندا وا سوئی دے وچ دھاگا بھی پاؤنا ہوئے تے ادھر ادھر ویکھیے تے کدی دھاگا پیندا ہے دسو جی سوئی چ دھاگا پاؤن لئی وی جے سرت ٹکاؤنی پیندی ہے تے اے تے شبد وچ سرت نوں لیاؤن لئی کنی اکاگرتا تے بریکی سرت چاہی دی. بچن میں آپ جی نوں کر لگا چھ چھ گھنٹے جا کے مستک رکھنا تے ایک دن تہاڈے ورگے گرسکھاں نے پوچھیا بابا جی ایک من وچ پھرنا آیا پوچھیے تے بابا جی پوچھن لگے آخن لگے گرو کے پیارے بابا اتر سنگھ جی کہن لگے دسو میرے گرو دے پیارے ہو تے میرے راکھے ہو دھیان دیو میرے اے کیوں آکھیا میرے راکھے ہو دھیان دینا ہے میرے گرو دے پیارے ہو تے میرے راکھے ہو. تے انہاں سکھاں نے پوچھا مہاراج تسی ایڈے وڈے برہم گیانی تے اسی تہاڈے راکھے کتنا ہاں گرو دے پیارے تے ہو گئے کہ گرو گوبند سنگھ صاحب دے پوتیاں تے تسی یہ شبد ورتا تہاڈے راکھے اسی کتنا وا. تے سنت بابا اتر سنگھ جی بڑے پیار والی روح سی اکھاں کھیویاں سن برہم گیانی کی درشٹ امرت برسدا سی اکھاں دے وچوں تے کہن لگے پیارے ہو جڑے پانچ سکھ تے سنگت دے بندے نال ہوندے نے او سنت دے راکھے ہوندے نے راکھے انہاں دا کر کے سنت بہندا اکاگرتا چیا سنت ویکھدا اکاگرتا وچ آ انہاں دی نگاہ تو بچ کے اے آپ بچیا رہندا سنت. اس کر کے تسی میرے راکھے ہو تے میرے گرو دے پیارے ہو. میں تسی جے اج پوچھ ہی لیا وا نا کہ میں چھ چھ گھنٹے اتنے سر کیوں رکھ دیں تو میں اج تمہیں دس دوں گا. انہوں نے آخیا دسو ضرور دسو کہ تسی چھ گھنٹے سر کیوں رکھ دیو. تے سنت بابا اتر سنگھ کہن لگے میں آ گرو نانک دے گھر کا کتا دھیان دیو میں آ گرو نانک دے گھر کا بولو کتا وا کتا کتا میں گرو نانک دے گھر کا کتا ਇਹ ਲੋਕੀ ਮੈਨੂੰ ਸਮਝ ਲੈਂਦੇ ਨੇ ਸੰਤ, ਧਿਆਨ ਦਿਓ, ਇਹ ਲੋਕੀ ਮੈਨੂੰ ਸੰਤ ਸਮਝ ਕੇ ਮੇਰੇ ਪੈਰਾਂ ਤੇ ਮੱਥਾ ਟੇਕ ਦਿੰਦੇ ਨੇ, ਤੇ ਮੈਂ ਬਥੇਰਾ ਮਨਾ ਕਰਦਾ ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮਗਰ ਫਿਰ ਵੀ ਲੋਕੀ ਮੱਥਾ ਟੇਕੀ ਜਾਂਦੇ ਨੇ, ਮਗਰ ਜਿਹੜੇ ਬਿਲਕੁਲ ਜ਼ਬਰਦਸਤੀ ਮੱਥਾ ਟੇਕੇ ਜਾਂਦੇ ਨੇ, ਫਿਰ ਮੈਂ ਇਹਨਾਂ ਸਾਰਿਆਂ ਦਾ ਮੱਥਾ ਆਪਣੀ ਝੋਲੀ ਚ ਜਮ੍ਹਾਂ ਕਰੀ ਜਾਂਦਾ, ਧਿਆਨ ਦਿਓ, ਮੱਥਾ ਇਹਨਾਂ ਦਾ ਮੈਂ ਆਪਣੀ ਝੋਲੀ ਵਿੱਚ ਜਮ੍ਹਾਂ ਕਰੀ ਜਾਂਦਾ। ਜਦੋਂ ਸਾਲ ਬਾਅਦ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਉਣਾ ਵਾ ਤੇ 6-6 ਘੰਟੇ ਫਿਰ ਮਸਤਕ ਰੱਖ ਕੇ ਉਹ ਸਾਰਿਆਂ ਦਾ ਮੱਥਾ ਮੈਂ ਗੁਰੂ ਰਾਮਦਾਸ ਦੇ ਘਰ ਟੇਕ ਦੇਣਾ, ਲਓ ਗੁਰੂ ਜੀ ਮੱਥਾ ਟਿਕਾਉਣ ਯੋਗ ਤੇ ਤੁਸੀਂ ਜੇ, ਮੈਂ ਤੇ ਤੁਹਾਡੇ ਘਰ ਦਾ ਕੁੱਤਾ ਵਾਂ। ਤੇ ਗੁਰਮੁਖ ਪਿਆਰਿਓ, ਇਹ ਆ ਨਿਮਰਤਾ ਦੀ ਨਿਸ਼ਾਨੀ। ਅੱਜ ਦਾ ਤੇ ਉਹ ਸੰਤ ਆਪਣੇ ਆਪ ਨੂੰ ਸੰਤ, ਉਹ ਕਹਿੰਦਾ ਸੰਤ ਕਾਹਦਾ ਜਿਹਨੂੰ ਲੋਕੀ ਮੱਥਾ ਨਾ ਟੇਕਣ। ਇਸ ਕਰਕੇ ਗੁਰਮੁਖ ਪਿਆਰਿਓ, ਮੈਂ ਬਾਹਰ ਨਾ ਜਾਵਾਂ, ਮੇਰੇ ਸਾਹਿਬ ਜੀ ਕਹਿੰਦੇ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਈ ਦੇ ਦਰ ਵਾੜੀਏ। ਜੇ ਆਪਣੇ ਆਪ ਨੂੰ ਨੀਵਾਂ ਬਣਾ ਲਿਆਗਾ ਤਾਂ ਉਹਦੇ ਦਰ ਦੀ ਟਿਕਟ ਮਿਲ ਜੂਗੀ, ਉਹਦੇ ਘਰ ਪ੍ਰਵੇਸ਼ ਮਿਲ ਜੂਗਾ, ਨਹੀਂ ਤੇ ਪਿਆਰਿਆ ਫੇਰ ਮੁੜ ਕੇ 84 ਲੱਖ ਜੂਨੀ ਵਿੱਚ ਭੇਜ ਦੇਣਗੇ।
ਫਰੀਦਾ ਖਾਕ ਨਿੰਦੀਐ ਖਾਕੋ ਜੇੜ ਨ ਕੋਏ,
ਇਹ ਵੀ ਨਿਮਰਤਾ ਦਾ ਬਚ ਰਿਹਾ। ਕਹਿੰਦੇ ਨੇ ਮਿੱਟੀ ਨੂੰ ਵੀ ਕਦੀ ਨਾ ਨਿੰਦਿਓ, ਵੱਡੇ ਨੂੰ ਤੇ ਆਪਣੇ ਤੋਂ ਜਿਹੜਾ ਤੁਹਾਡੇ ਤੋਂ ਉੱਚਾ ਵਾ, ਜਿਹੜਾ ਤੁਹਾਡੇ ਵਰਗਾ, ਉਹਦੀ ਤੇ ਨਿੰਦਿਆ ਕਰਨੀ ਕੀ ਆ। ਜਿਹੜੀ ਪੈਰਾਂ ਦੇ ਹੇਠ ਮਿੱਟੀ ਹੈ ਨਾ, ਖਾਕ, ਕੀ ਕਹਿੰਦੇ ਨੇ, ਫਰੀਦਾ ਖਾਕ ਨਾ ਨਿੰਦੀਏ, ਮਿੱਟੀ ਦੀ ਵੀ ਨਿੰਦਿਆ ਨਾ ਕਰਿਓ। ਆਂਦੇ ਖਾਕੂ ਜੇਡ ਨਾ ਕੋਏ, ਇਸ ਮਿੱਟੀ ਜਿਹੜਾ ਤੇ ਮਹਾਨ ਹੀ ਕੋਈ ਨੀ। ਹਾਂਜੀ, ਕਿਉਂ ਜੀ,
ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ,
ਵੇਖ ਕਿੰਨੀ ਮਹਾਨ ਆ, ਕਿੰਨੀ ਇਹਦੇ ਚ ਜਰਨ ਸ਼ਕਤੀ ਆ। ਜਿਹਦਾ ਤੂੰ ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਰੱਖਦਾ ਏ, ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਦਬਾਉਣਾ ਵਾ, ਇਹ ਇੰਨੀ ਪਰਉਪਕਾਰੀ ਓ, ਜਦੋਂ ਤੂੰ ਮਰ ਜਾਣਾ ਏ ਲੰਮੇ ਪੈ ਜਾਣਾ ਵਾ ਤੇ ਇਹ ਤੇਰੀ ਕਬਰ ਦੇ ਉੱਤੇ ਆਣ ਕੇ ਤੇਰੇ ਪਰਦੇ ਢੱਕ ਲੈਂਦੀ। ਜੀਵਨ ਦਿਆਂ ਪੈਰਾਂ ਤਲੇ ਤੇ ਮੋਇਆ ਉੱਪਰ ਹੋਏ, ਸੱਚ ਜਾਣੇ ਹੋ ਜਿਹੜਾ ਬਰੀਕ ਹੋ ਗਿਆ। ਇੱਕ ਬਚਨ ਗੁਰੂ ਰਾਮਦਾਸ ਮਹਾਰਾਜ ਦਾ ਸੁਣ ਕੇ ਆਪਾਂ ਸਮਾਪਤੀ ਕਰੀਏ। ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਬੋਲੋ ਹਰ ਕੀ, ਹਰ ਨ ਮਾਣਿਆ ਮਾਣ ਦਿਵਾਏ, ਕਿਤਨਾ ਮਾਣ ਦਿਵਾਉਂਦਾ ਹੈ, ਜਿਉਂ ਧਰਤੀ ਚਰਨ ਤਲੇ, ਜਿਉਂ ਧਰਤੀ ਪੈਰਾਂ ਥੱਲੇ ਆ ਨਾ, ਤੇ ਇੱਕ ਦਿਨ ਫਿਰ ਕੀ ਹੁੰਦਾ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਜਿਤਨਾ ਧਰਤੀ ਪੈਰਾਂ ਹੇਠ ਹੁੰਦੀ ਆ ਤੇ ਜਿਹੜੀ ਪੈਰਾਂ ਹੇਠ ਰਹਿਣ ਵਾਲੀ, ਫਿਰ ਇੱਕ ਦਿਨ ਉਹ ਜਿਹੜਾ ਪੈਰਾਂ ਹੇਠ ਦੇਣ ਵਾਲਾ ਉਹਦੇ ਉੱਤੇ ਆਉਂਦੀ ਆ, ਤੇ ਉਹ ਨਾਨਕ ਸੰਤ ਜਾਣਾ ਜਗਤ ਆਣ ਸਭ ਪੈਰੀ ਪਾਏ। ਜਿਹੜੇ ਨੀਵੇਂ ਹੋ ਕੇ ਸੰਤ ਰਹਿੰਦੇ ਨੇ, ਜਿਹੜੇ ਨੀਵੇਂ ਹੋ ਜਾਂਦੇ ਨੇ, ਇੱਕ ਦਿਨ ਫਿਰ ਸਾਰਾ ਜਗਤ ਉਹਨਾਂ ਦੇ ਪੈਰੀ ਪੈਂਦਾ ਏ, ਸਾਰਾ ਲੱਕ ਸਾਰੇ ਲੋਕ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਕਿਤੇ ਵੀ, ਇੱਕ ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਜਿੱਦਣ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੀ ਤੇ ਮੈਂ ਬਾਣੀ ਦੇ ਵਿੱਚੋਂ ਇੰਨਾ ਕੁਝ ਲੱਭ ਲਿਆ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਧਿਆਨ ਦਿਓ, ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਆਂਦਾ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਿਹੜੇ ਕੁੱਤੇ ਰੋਟੀ ਖਾਂਦੇ, ਮੈਂ ਕੁੱਤਿਆਂ ਦੇ ਬਰਾਬਰ ਨਹੀਂ। ਤੇ ਉਹਨੂੰ ਪੁੱਛਿਆ, ਜੀ ਕਿਉਂ ਇੰਨਾ ਮਰੀਦ ਹੋ ਗਿਆ ਏ? ਕਹਿੰਦਾ ਮੈਂ ਸਾਰਾ ਬਾਣੀ ਪੜ੍ਹੀ ਆ ਗੁਰੂ ਨਾਨਕ ਦੀ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ, ਮੈਂ ਵੇਖਿਆ ਵਾ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਸੰਤ ਤੇ ਕੀ ਖਵਾਉਣਾ ਸੀ, ਬ੍ਰਹਮ ਗਿਆਨੀ ਤੇ ਕੀ ਖਵਾਉਣਾ ਸੀ, ਸਾਰੇ ਗੁਰੂ ਗ੍ਰੰਥ ਸਾਹਿਬ ਚ ਆਪਣੇ ਆਪ ਨੂੰ ਆਮ ਮਨੁੱਖ ਵੀ ਨਹੀਂ ਆਖਿਆ, ਆਮ ਮਨੁੱਖ ਵੀ ਨਹੀਂ ਆਪਣੇ ਆਪ ਨੂੰ ਆਖਿਆ ਕਿ ਮੈਂ ਮਨੁੱਖ ਆ, ਮੈਂ ਬੰਦਾ ਵਾਂ। ਜਦੋਂ ਕਦੀ ਗੱਲ ਕੀਤੀ ਆ, ਆਖਿਆ ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੁੜੇ ਫਰਾਏ, ਅਸੰਖ ਮਲੇਸ਼ ਮਲ ਪੱਕ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਤੇ ਅੱਗੇ ਸਾਰਿਆਂ ਦੀ ਗਿਣਤੀ ਕਰਕੇ ਆਪਣੇ ਆਪ ਨੂੰ ਇਹ ਨੀ ਕਿਹਾ ਮੈਂ ਉੱਚਾ ਵਾ। ਕਹਿੰਦੇ ਨਾਨਕ, ਹਾਏ 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 ਹਾਏ, ਇੰਨੀ ਨਿਮਰਤਾ, ਨਾਨਕ ਨੀਚ ਕਹੇ ਵਿਚਾਰ, ਆਪਣੇ ਆਪ ਨੂੰ ਕੀ ਮੰਨਿਆ, ਨੀਚ ਕਿਹਾ। ਇਸ ਤਰ੍ਹਾਂ ਨੀਚ ਵੀ ਨਹੀਂ ਕਿਹਾ, ਇੱਕ ਥਾਂ ਤੇ ਗਾਂਹ ਚਲੇ ਗਏ ਚੌਥੇ ਪਦ ਦੇ ਉੱਤੇ, ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆ ਸੋ ਕਿਹਾ ਰੀਸ। ਮਗਰ ਅੱਜ ਦਾ ਸਿੱਖ ਤੇ ਵੱਡਿਆਂ ਨਾਲ ਦੋਸਤੀ ਪਾਉਂਦਾ ਹੈ। ਜੇ ਕੋਈ ਅੱਜ ਦਾ ਚੰਗਾ ਮਹਿਬਰ ਸਾਡਾ ਜਥੇਦਾਰ ਆਉਂਦਾ ਹੈ, ਉਹ ਵੱਡਿਆਂ ਦੇ ਘਰੀ ਰਹਿੰਦਾ ਹੈ। ਜੇ ਕੋਈ ਸੰਤ ਆ, ਉਹ ਵੱਡਿਆਂ ਦੇ ਘਰੀ ਰਹਿੰਦਾ ਹੈ। ਇਹ ਤੇ ਗੁਰੂ ਨਾਨਕ ਹੀ ਸੀ ਜਿਹੜਾ ਕਹਿੰਦਾ ਸੀ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਹਾ ਰੀਸ। ਇਹ ਗੁਰੂ ਨਾਨਕ ਦੀ ਜੋਤੀ ਜੀ ਜਿਹੜੀ ਕਹਿੰਦੀ ਆ, ਲੋਗਨ ਕੀਆਂ ਵਡਿਆਈਆਂ ਬਸੰਤਰ ਪਾਗੋ, ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ। ਇਹ ਗੁਰੂ ਨਾਨਕ ਦੀ ਬਾਣੀ ਸੀ ਜਦ ਕਹਿੰਦੀ ਮਾਇਆ ਧਾਰੀ ਛਤਰ ਪਤ ਤਿੰਨ ਛੋਟੋ ਤਿਆਗ। ਇਹ ਬਾਬੇ ਨਾਨਕ ਦੇ ਪਵਿੱਤਰ ਸੁਭਾਅ ਦੇ ਬਚਨ ਨੇ ਕਿ ਜਿੰਨਾ ਵੱਡਾ ਮਾਇਆ ਧਾਰੀ ਆ ਤੇ ਜਿੰਨਾ ਵੱਡਾ ਰਾਜਾ ਵਾ, ਕਦੀ ਉਹਦੀ ਸੰਗਤ ਨਾ ਕਰਿਓ। ਗਰੀਬ ਦੀ ਸੰਗਤ ਵਿੱਚ ਬੈਠੋਗੇ ਤੇ ਚੇਤੇ ਆਊਗਾ ਸਤਨਾਮ ਸ੍ਰੀ। ਇਸ ਕਰਕੇ ਮੇਰੇ ਸਤਿਗੁਰੂ, ਸਾਰੀ ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਅਮੀਰ ਨਵਾਜ। ਮੈਨੂੰ ਸਾਰੇ ਇੱਕ ਅੰਗ ਤੋਂ 1430 ਅੰਗਾਂ ਤੱਕ 400 ਸਾਲਾਂ ਪੂਰਵ ਹੁਣ ਆਪਾਂ ਮਨਾਉਣਾ ਹੈ, ਕਿਤੇ ਇੱਕ ਜਗ੍ਹਾ ਤੇ ਲੱਭ ਦਿਓ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਅਮੀਰ ਨਵਾਜ ਸੀ। ਥਾਂ ਥਾਂ ਤੇ ਕੀ ਲੱਭੂਗਾ? ਗਰੀਬਾਂ ਦਾ ਦੋਸਤ ਆ ਮੇਰਾ ਗੁਰੂ ਨਾਨਕ। ਆਓ ਉਹਦੇ ਚਰਨਾਂ ਨਾਲ ਜੁੜੀਏ, ਆਪਣਾ ਸੁਭਾਅ ਵੀ ਨਿਮਰਤਾ ਗਰੀਬੀ ਵਿੱਚ ਲੈ ਕੇ ਆਈਏ। ਮੇਰੇ ਸਾਹਿਬ ਕਹਿੰਦੇ ਨੇ, ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਤੇ ਕੀ ਕਰਿਆ ਕਰ? ਰੱਖ ਗਰੀਬੀ ਵੇਸ ਤੇ। ਜਿਨ੍ਹਾਂ ਨੂੰ ਗਰੀਬੀ ਮਿਲ ਗਈ ਕਰ ਕਿਰਪਾ ਜਿਸਕੇ ਹਿਰਦੇ, ਜਿਨ੍ਹਾਂ ਨੂੰ ਗਰੀਬੀ ਮਿਲ ਗਈ ਨਾਨਕ ਇਹ ਮੁਕਤ ਅੱਗੇ ਸੁਖ ਪਾਵੇ। ਇੰਨੀਆਂ ਰਹਿਮਤਾਂ ਨਿਮਰਤਾ ਦੇ ਵਿੱਚ, ਨਿਮਰਤਾ ਵਿੱਚ ਡੁੱਬੋ, ਨਿਮਰਤਾ ਵਿੱਚ ਰਹਿਣਾ ਸਿੱਖੋ। ਜੋੜੇ ਝਾੜਿਆ ਕਰੋ, ਜੂਠੇ ਬਰਤਨ ਸਾਫ ਕਰਿਆ ਕਰੋ, ਗੁਰਦੁਆਰੇ ਆਣ ਕੇ ਝਾੜੂ ਮਾਰਿਆ ਕਰੋ। ਇਹ ਸਤਿਗੁਰੂ ਦੀਆਂ ਦਿੱਤੀਆਂ ਵੱਡੀਆਂ ਵੱਡੀਆਂ ਕਾਰਾਂ ਤੁਹਾਨੂੰ ਮੁਬਾਰਕ ਨੇ, ਮਗਰ ਜਦੋਂ ਉਤਰ ਕੇ ਆਉਂਦੇ ਹੋ ਇੱਕ ਵਾਰ ਆਪਣਾ ਸੀਸ ਗੁਰੂ ਦੇ ਸਿੱਖਾਂ ਦੇ ਚਰਨਾਂ ਵਿੱਚ ਨਵਾ ਦਿਆ ਕਰੋ। ਇੱਕ ਜੋੜਾ ਹੀ ਚੁੱਕ ਕੇ ਭਾਵੇਂ ਮਸਤਕ ਨੂੰ ਲਾਇਆ ਕਰੋ, ਗੁਰੂ ਦੇ ਸਿੱਖ ਦੀ ਚਰਨ ਧੂੜੀ ਮਸਤਕ ਨੂੰ ਲਾਓਗੇ ਤੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਜਾਣਗੇ। ਭੁੱਲਾਂ ਨਾ ਚਿਤਾਰਨੀਆਂ, ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ। ਜਿਨ੍ਹਾਂ ਮੇਰਿਆਂ ਵੀਰਾਂ ਨੇ ਬੱਚਿਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਬੀਬੀਆਂ ਬੱਚੀਆਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੇ ਲੜ ਲਾ ਕੇ ਮਾਣ ਪ੍ਰਾਪਤ ਕਰੋ ਕਿ ਅਸੀਂ ਮਾਤਾ ਸਾਹਿਬ ਕੌਰ ਦੇ ਪੋਤੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਅਨੰਦਪੁਰ ਦੇ ਵਾਸੀ ਹਾਂ। ਭੁੱਲਾਂ ਨਾ ਚਿਤਾਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।